8 जनवरी 1691 ਦੇ ਦਿਨ ਭਾਈ ਰਾਮ ਸਿੰਘ ਦੇ ਘਰ ਹੋਇਆ ਸੀ। ਉਰਾਲਾ ਸਿੰਘ ਦਾ ਜਨਮ ਫੂਲ ਜ਼ਿਲ੍ਹਾ ਬਠਿੰਡੇ ਦੇ ਵਿੱਚ ਹੋਇਆ ਸੀ। ਉਹਨਾਂ ਦਾ ਵਿਆਹ ਖੰਨਾ ਦੇ ਭਾਈ ਕਾਲਾ ਜੀ ਦੀ ਬੇਟੀ ਫਤੋ ਦੇ ਨਾਲ ਫਤਿਹ ਕੌਰ ਬਾਅਦ ਵਿੱਚ ਬਣਿਆ ਆ ਉਹਦੇ ਨਾਲ ਹੋਇਆ ਸੀ। ਸਨ 1714 ਦੇ ਵਿੱਚ ਉਹ 30 ਪਿੰਡਾਂ ਦੀ ਇੱਕ ਨਿੱਕੀ ਜਿਹੀ ਰਿਆਸਤ ਦੇ ਮਾਲਕ ਹੁੰਦੇ ਸਨ, ਚੌਧਰੀ ਬਣੇ ਸਨ। ਪਰ ਸਨ 1723 ਲਗਭਗ 9 ਕੁ ਸਾਲ ਬਾਅਦ ਇਹਨਾਂ ਨੇ ਕਈ ਹੋਰ ਪਿੰਡਾਂ ਉੱਤੇ ਕਬਜ਼ਾ ਕੀਤਾ। ਬਰਨਾਲਾ ਉਹਦੀ ਰਾਜਧਾਨੀ ਬਣਾਇਆ ਗਿਆ ਤੇ ਸਨ 1731 ਦੇ ਵਿੱਚ ਯਾਨੀ ਕਿ ਹੋਰ ਅੱਗੋਂ ਕੋਈ 8 ਕੁ ਸਾਲ ਦੇ ਵਕਫੇ ਦੇ ਬਾਅਦ ਉਹਨੇ ਰਾਏ ਕੋਟ ਦੇ ਰਾਏ ਕਲਾ ਨੂੰ ਹਰਾਇਆ। ਇਹਦੇ ਮਗਰੋਂ ਛਾਜਲੀ, ਲੌਂਗੋਵਾਲ, ਦ੍ਰਿੜਬਾ ਤੇ ਸ਼ੇਰੋ ਵਗੈਰਾ ਵੀ ਜਿੱਤ ਲਏ ਤੇ ਇਹਦੇ ਮਗਰੋਂ ਉਹਨਾਂ ਨੇ ਬਠਿੰਡੇ ਉੱਤੇ ਵੀ ਕਬਜ਼ਾ ਕੀਤਾ। ਸਨ 1732 ਦੇ ਵਿੱਚ ਉਹਨਾਂ ਨੇ ਖੰਡੇ ਬਾਟੇ ਕੀ ਪਾਹੁਲ ਪ੍ਰਾਪਤ ਕੀਤੀ, ਅੰਮ੍ਰਿਤਧਾਰੀ ਹੋਏ। ਉਹਦੇ ਬਾਅਦ ਸਨ 1753 ਦੇ ਵਿੱਚ ਜਿਹੜੀ ਹੈ ਉਹ ਪਟਿਆਲੇ ਦੀ ਨੀਂਹ ਰੱਖੀ ਗਈ ਸੀ, ਉਹਦੇ ਬਾਨੀ ਬਣਦੇ ਆ। 1761 ਵਿੱਚ ਉਹਨਾਂ ਨੇ ਮਰਹੱਟਿਆਂ ਦਾ ਸਾਥ ਦਿੱਤਾ, ਜਿਸ ਤੇ ਅਹਿਮਦ ਸ਼ਾਹ ਦੁਰਾਨੀ ਨੇ ਉਹ ਆਲਾ ਸਿੰਘ ਉੱਤੇ ਹਮਲਾ ਕਰਨ ਦਾ ਫੈਸਲਾ ਕੀਤਾ। ਪਰ ਮਰਹੱਟਿਆਂ ਨੂੰ ਬੁਰੀ ਤਰ੍ਹਾਂ ਤਬਾਹ ਕਰਨ, ਲੱਖਾਂ ਕਰੋੜਾਂ ਦਾ ਮਾਲ ਲੁੱਟਣ ਮਗਰੋਂ ਆਪਣੇ ਆਪ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਅਤੇ ਕਾਮਯਾਬ ਤਾਕਤ ਸਮਝਦਾ ਹੋਇਆ ਅਹਿਮਦ ਸ਼ਾਹ ਦਿੱਲੀ ਤੋਂ ਮੁੜ ਪਿਆ। ਪਰ ਉਹ 29 ਮਾਰਚ 1761 ਦੇ ਦਿਨ ਪਹੁੰਚਿਆ। ਇੱਥੇ ਪਟਿਆਲੇ ਦਾ ਰਾਜਾ ਆਲਾ ਸਿੰਘ ਅਹਿਮਦ ਸ਼ਾਹ ਦੇ ਦਰਬਾਰ ਵਿੱਚ ਹਾਜ਼ਰ ਹੋਇਆ, ਬਹੁਤ ਸਾਰੇ ਕੀਮਤੀ ਤੋਹਫੇ ਪੇਸ਼ ਕੀਤੇ। ਅਹਿਮਦ ਸ਼ਾਹ ਨੇ ਖੁਸ਼ ਹੋਣ ਦੀ ਬਜਾਏ ਆਲਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ, ਕਿਉਂਕਿ ਆਲਾ ਸਿੰਘ ਨੇ ਬੀਤੇ ਸਾਲ ਮਰਹੱਟਿਆਂ ਦੀ ਮਦਦ ਕੀਤੀ ਸੀ। ਆਲਾ ਸਿੰਘ ਨੇ ਅਹਿਮਦ ਸ਼ਾਹ ਤੋਂ ਇਸ ਗਲਤੀ ਦੀ ਮੁਆਫੀ ਮੰਗੀ। ਅਹਿਮਦ ਸ਼ਾਹ ਨੇ ਉਹਨੂੰ 3 ਲੱਖ ਰੁਪਏ ਜੁਰਮਾਨਾ ਅਦਾ ਕਰਨ ਵਾਸਤੇ ਆਖਿਆ। ਜੁਰਮਾਨਾ ਵਸੂਲ ਕਰਨ ਮਗਰੋਂ ਅਹਿਮਦ ਸ਼ਾਹ ਨੇ ਆਲਾ ਸਿੰਘ ਨੂੰ ਅਫਗਾਨ ਹਕੂਮਤ ਵੱਲੋਂ ਪਟਿਆਲੇ ਦਾ ਰਾਜਾ ਜਿਹੜਾ ਆ ਉਹ ਖਿਤਾਬ ਦਵਾਇਆ ਸੀ। ਮਗਰੋਂ ਆਲਾ ਸਿੰਘ ਵੱਲੋਂ ਅਫਗਾਨੀਆਂ ਦੀ ਗੁਲਾਮੀ ਕਬੂਲਣ ਤੇ ਸਰਬੱਤ ਖਾਲਸਾ ਦੇ ਜਥੇਦਾਰ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਬੇਇੱਜ਼ਤ ਵੀ ਕੀਤਾ ਔਰ ਭਾਰੀ ਜੁਰਮਾਨਾ ਕੀਤਾ। ਆਲਾ ਸਿੰਘ ਨੇ ਸਰਬੱਤ ਖਾਲਸਾ ਨੂੰ ਵੀ ਜੁਰਮਾਨਾ ਅਦਾ ਕਰ ਦਿੱਤਾ। ਆਲਾ ਸਿੰਘ ਹਰ ਚੜ੍ਹਦੇ ਸੂਰਜ ਤੇ ਹਰ ਤਾਕਤ ਨੂੰ ਸਲਾਮ ਕਰਦਾ ਹੁੰਦਾ ਸੀ। 7 ਅਗਸਤ 1765 ਦੇ ਦਿਨ ਉਹਦੀ ਮੌਤ ਹੋਈ ਸੀ। ਤੇ ਸਿੱਖ ਇਤਿਹਾਸ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸਾਖੀਆਂ ਨੇ ਉਹ ਜੁੜੀਆਂ ਹੋਈਆਂ ਨੇ, ਖਾਸ ਤੌਰ ਤੇ ਜਦੋਂ ਭਾਈ ਤਾਰਾ ਸਿੰਘ ਵਾਂ ਦਾ ਜ਼ਿਕਰ ਆਉਂਦਾ ਆ ਤੇ ਸਿੰਘਾਂ ਦੀਆਂ ਜਿਹੜੀਆਂ ਸਿੰਘਾਂ ਦੀਆਂ ਫਸਲਾਂ ਦੇ ਵਿੱਚ ਮੁਗਲ ਆਪਣੀਆਂ ਘੋੜੀਆਂ ਛੱਡਦਿਆ ਕਰਦੇ ਸੀ, ਘੋੜੇ ਛੱਡਦਿਆ ਕਰਦੇ ਸੀ, ਇਹ ਸਿੰਘਾਂ ਨੇ ਰੋਕਿਆ ਤੇ ਉਹਨਾਂ ਨੇ ਇਹ ਲਫ਼ਜ਼ ਵਰਤੇ ਕਿ ਅਸੀਂ ਤੁਹਾਡੇ ਕੇਸਾਂ ਦੀਆਂ ਰੱਸੀਆਂ ਵੱਟ ਕੇ ਜਿਹੜੇ ਇਹ ਘੋੜੇ ਬੰਨਿਆ ਕਰਾਂਗੇ। ਸੋ ਇਹ ਇੱਕ ਬੜਾ ਇਤਿਹਾਸ ਦਾ ਇੱਕ ਬੜਾ ਵਧੀਆ ਚੈਪਟਰ ਹੈ। ਤੇ ਫਿਰ ਉਹਨਾਂ ਨੇ ਉਹ ਘੋੜੀਆਂ ਜਦੋਂ ਮੁੜ ਛੱਡੀਆਂ ਖੇਤਾਂ ਵਿੱਚੋਂ ਚੱਕ ਕੇ ਆਲਾ ਸਿੰਘ ਨੂੰ ਵੇਚੀਆਂ ਸੀ, ਸੋ ਉਸ ਘਟਨਾ ਦੇ ਨਾਲ ਵੀ ਇਸ ਆਲਾ ਸਿੰਘ ਦਾ ਨਾਮ ਜਿਹੜਾ ਆ ਉਹ ਜੁੜਦਾ ਹੈ। ਤੇ ਜਿਹੜੀ ਰਕਮ ਉਸ ਵੇਲੇ ਘੋੜੀਆਂ ਵਿੱਚ ਕੀ ਪ੍ਰਾਪਤ ਹੋਈ ਉਹਦਾ ਜਿਹੜੀ ਉਹ ਜਿਹੜੀ ਰਕਮ ਸੀ ਉਹਦਾ ਰਸਦ ਪਾਣੀ ਜਿਹੜਾ ਆ ਉਹ ਭਾਈ ਤਾਰਾ ਸਿੰਘ ਵਾਂ ਜੋ ਆਏ ਗਏ ਦੀ ਸੇਵਾ ਕਰਦੇ ਹੁੰਦੇ ਸਨ ਉਹਨਾਂ ਦੇ ਜਿਹੜੇ ਲੰਗਰ ਪਾਣੀ ਦੇ ਵਿੱਚ ਜਿਹੜਾ ਉਹਦਾ ਪਾ ਦਿੱਤਾ ਸੀ, ਰਸਦ ਪਾ ਦਿੱਤੀ ਗਈ ਸੀ। ਸੰਨ 1961 ਦੇ ਵਿੱਚ ਫਤਿਹ ਸਿੰਘ ਹੁਣਾਂ ਨੇ ਮਰਨ ਵਰਤ ਛੱਡਿਆ ਸੀ। ਜਿਵੇਂ ਅਸੀਂ ਜ਼ਿਕਰ ਕੀਤਾ ਸੀ ਪਿਛਲੇ ਦਿਨਾਂ ਵਿੱਚ ਕਿ ਨਹਿਰੂ ਔਰ ਮਾਸਟਰ ਤਾਰਾ ਸਿੰਘ ਦੀਆਂ ਆਪਸੀ ਮੀਟਿੰਗਾਂ ਹੋਈਆਂ ਔਰ ਉਹਦੇ ਬਾਅਦ ਜਿਹੜਾ ਆ ਇਹ ਵਰਤ ਸਾਂਝੇ ਤੌਰ ਤੇ ਜਿਹੜਾ ਛੱਡ ਦਿੱਤਾ ਗਿਆ ਸੀਗਾ। ਸੋ ਇਹ ਜਿਹੜੀਆਂ ਮੁੱਖ ਘਟਨਾਵਾਂ ਸੀ ਕਿ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਦਾ ਜ਼ਿਕਰ ਹੈ ਜੀ। ਬ੍ਰੀਫਲੀ ਦੇਸ਼ ਦੁਨੀਆ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਜ਼ਿਕਰ ਜਿਹੜਾ ਆ ਉਹ ਪੰਜਾਬ ਦੇ ਵਿੱਚ ਆਉਂਦਾ ਆ ਸੰਨ 1925 ਦਾ, ਜਦ ਪੰਜਾਬੀ ਲੇਖਕ ਨਵ ਤੇਜ ਸਿੰਘ ਪ੍ਰੀਤਲੜੀ ਹੋਰਾਂ ਦਾ ਜਨਮ ਹੋਇਆ ਸੀ। ਨਵਤੇਜ ਸਿੰਘ ਪ੍ਰੀਤਲੜੀ ਦਰਅਸਲ ਗੁਰਬਖਸ਼ ਸਿੰਘ ਦੇ ਪੁੱਤਰ ਸਨ ਔਰ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਸਿੱਖ ਪੰਜਾਬ ਦੇ ਸਾਹਿਤ ਦੇ ਵਿੱਚ ਬਹੁਤ ਹੀ ਵੱਡਮੁੱਲਾ ਥਾਂ ਆ। ਬਹੁਤ ਕਮਾਲ ਦੇ ਜਿਹੜੇ ਸੁਪਨ ਸਾਜ ਸੀ ਉਹ ਹਾਲ ਦੇ ਵਿੱਚ ਹੀ ਮੈਂ ਉਹਨਾਂ ਦੀ ਕਿਤਾਬ ਪੜ੍ਹ ਰਿਹਾ ਸੀ ਮੇਰੀ ਗੁਲਬਾਨੋ, ਜਿਹਦੇ ਵਿੱਚ ਤਕਰੀਬਨ 12 ਕਹਾਣੀਆਂ ਸੀ ਵੱਖ ਵੱਖ ਵਿਸ਼ਿਆਂ ਉੱਤੇ। ਕਿਆ ਬਾਤ ਹੈ, ਮੈਂ ਬੁੱਕ ਰਿਵਿਊ ਦੇ ਵਿੱਚ ਉਸ ਕਿਤਾਬ ਦਾ ਜ਼ਿਕਰ ਕਰੂੰਗਾ, ਉਹ ਕਹਾਣੀਆਂ ਦੀ ਮੈਂ ਥੋੜ੍ਹੀ ਜਿਹੀ ਸਮੀਖਿਆ ਕਰੂੰਗਾ। ਬਹੁਤ ਕਮਾਲ ਦੇ ਲਿਖਤ ਸੀ, ਬੜੇ ਕਮਾਲ ਦੇ ਸੁਪਨ ਸਾਜ ਸਨ ਉਹ। ਤੇ ਉਹਦੇ ਨਾਲ ਉਹਨਾਂ ਨੇ ਜਿਹੜੀ ਵੱਡੀ ਗੱਲ ਸੀ ਉਹ ਸੀ ਪ੍ਰੀਤਨਗਰ, ਜੋ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਉਹਨਾਂ ਨੇ ਪ੍ਰੀਤਨਗਰ ਬਣਾਇਆ। ਬਹੁਤ ਉਹਨਾਂ ਨੇ ਮਿਹਨਤ ਕੀਤੀ, ਇੱਕ ਸੁਪਨਾ ਵੇਖਿਆ ਸੀ, ਪਰ ਸਨ 47 ਦੇ ਬਟਵਾਰੇ ਤੋਂ ਬਾਅਦ ਉਜੜ ਗਿਆ, ਫਿਰ ਆਪ ਦਿੱਲੀ ਚਲੇ ਗਏ ਤੇ ਉਸ ਤੋਂ ਬਾਅਦ ਫਿਰ ਮੁੜ ਆ ਕੇ ਜਿਹੜਾ ਆ ਪ੍ਰੀਤਨਗਰ ਉੱਤੇ ਕੰਮ ਕੀਤਾ ਔਰ ਹੁਣ ਤੱਕ ਜਿਹੜਾ ਆ ਪ੍ਰੀਤਲੜੀ ਸਾਲਾ ਜਿਹੜਾ ਛਾਪ ਰਿਹਾ, ਉਹਨਾਂ ਦੀਆਂ ਬੇਟੀਆਂ ਸੀ ਉਹ ਵੀ ਛਾਪਦੀ ਰਹੀ, ਨਵਤੇਜ ਸਿੰਘ ਹੋਣੀ, ਇਹਨੇ ਬਹੁਤ ਮਿਹਨਤ ਕੀਤੀ ਪੰਜਾਬੀ ਸਾਹਿਤ ਦੇ ਵਿੱਚ। ਅੱਗੇ ਚੱਲਦੇ ਹਾਂ ਜੀ, ਸੰਨ 1867 ਦੇ ਵਿੱਚ ਅਮਰੀਕਾ ਦੇ ਵਿੱਚ ਅਮਰੀਕੀ ਪੁਰਸ਼ਾਂ ਨੂੰ ਵੋਟ ਪਾਉਣ ਦਾ ਅਧਿਕਾਰ 1867 ਦੇ ਵਿੱਚ ਅੱਜ ਦੇ ਦਿਨ ਦਿੱਤਾ ਗਿਆ ਸੀ। 1899 ਦੇ ਵਿੱਚ ਪਹਿਲਾ ਕੰਪਿਊਟਰ ਦਾ ਪੇਟੈਂਟ ਜਿਹੜਾ ਆ ਉਹ ਕਰਵਾਇਆ ਗਿਆ ਸੀ। 1912 ਦੇ ਵਿੱਚ ਅਫਰੀਕੀ ਕਾਂਗਰਸ ਦੀ ਸਥਾਪਨਾ ਅੱਜ ਦੇ ਦਿਨ ਹੋਈ ਸੀ। ਸੰਨ 1959 ਦੇ ਵਿੱਚ ਚਾਰਲਸ ਡਿਗਾਲ फ्रांस के राष्ट्रपति बने सी। सन 1971 की गल आउंदी है जब अंतरराष्ट्रीय दबाव के कारण पाकिस्तान के राष्ट्रपति जुल्फकार अली भुट्टो ने बंगाली आगू शेख मुजीब रहमान नू जेल तो रिहा किया सी, जिन्हों बंगलादेश के आजादी घोषित करने वास्ते बंदी बनाया गया सी। जिक्र 1981 का जब आस्ट्रेलिया के नाल क्रिकेट मैच होया ते साडे भारतीय गेंदबाज या बल्लेबाज जिहड़े ने 63 दौड़ां दे सारे आल आउट हो गए सी 1981 दे विच। और अगे जिक्र है जी साल 9 दा जद मिस्र दे विच साइंसदानां ने 43,000 साल पुराने पिरामिड विच तैशेस्ट राणी की मम्मी मम्मी मीनस के जाने के मसालिया दे नाल संभाली हुई मृतक दे उह आस है भी शायद एक दिन कदे मुड़ जिउंदे होणगे। सो 4300 साल पुरानी जिहड़ी दे है वह लभी सी। अगे गल है जी 1867 अमरीकी लेखक अर्थशास्त्री एमएली ग्रीन बालश का जन्म होया सी। 1900 भारती के आधुनिक हिंदी नाटककार मोहन राकेश का जन्म अज के दिन होया सीगा। और 1929 भारतीय मूल के ब्रिटिश फिल्मी अदाकार सैयद जाफरी का जन्म होया सी। 1934 पाकिस्तान की लेखिका कहकशां मलिक का जन्म होया सी। पाकिस्तान के जो लेखकों की गल आती है तो मेरा ध्यान बुक रिव्यू वाले चल जाता है, बहुत सारी किताबा इन्होंने दिनों में मैं पढ़ रहा है देख रहा वा। फरखंदा लोधी पाकिस्तान के एक हुए ने लेखक हुई है, वैसे वो पहला अपने इधर हुर तो बिलोंग करते पर 47 तो बाद उधर चल गए। बाह कमाल कहानियां फरखंदा लोधी की लिखित जी है बाह कमाल है, एंड पहला करती है और कहानी जी बाद समझ आती भी यह बन की गया से। उस शायद वह रिव्यू जोड़ा है जल्दी अपने दर्शकों के रूबरू करा स्रोतियों के रूबरू करा। और होर भी जो जिक्र करते हैं अमीनी मलिक साहब का बहुत कमाल दिखत वो भी किताबा से रूबरू करा। अगे चलते हैं जी सन 1642 मशहूर तारा विज्ञानी गलेलियो गलैली की जी है वह मौत अज के दिन हुई सी। 1942 के लेखक मानववादी चौधरी अफजल हक का जन्म होया। 2016 के देश भगत यादगार कमेटी जलंधर के सीनियर ट्रस्टी उगे स्वतंत्रता संग्रामी लेखक चैन सिंह चैन का देहांत हो गया। तो यह घटनावां ने जिन्हां संबंध अज खास तौर पर जोड़ा है 8 जनवरी के विशेष तौर पर जुड़िया होया। सो मिलते हैं कल नूं, कल तो छुट्टी है तो वैसे प्रोग्राम जोड़े अपने चलते रहने हैं तो सोमवार को जोड़ा है वह 9 तरीक 10 तरीक के जो भी इतिहासक घटनावां होनगियां वह वेरवा तुहाडे नाल सांझा करांगे जी।
पट्टी साहब बहुत बहुत धन्यवाद, आप सन राजकीय श्री रखे चढ़दी कला विच रखे। वाहिगुरु जी का खालसा वाहिगुरु जी की फतेह।
वाहिगुरु जी का खालसा वाहिगुरु जी की फतेह।
वाहिगुरु जी की फतेह। सन अकबर सिंह पट्टी साहब इतिहास की जानकारी देंगे बड़ी जल्दी। आप जसविंदर या जी ने भी गलबात करनी खबर लेके आएंगे। 770 AM डाल दे सुन रहे हो विरासत रेडियो से, ट्रकिंग टुडे टीवी तुम देख रहे हो। साड़ी ऐप हैगी डाउनलोड कर लिया करो, ऐप डाउनलोड करके तुम सारे प्रोग्राम देखण ते सुणन मिल जाते हैं। काफ़ी सारे प्रोग्राम चलते हैं 770 AM डायल ते। मेरे तो बाद टोनी जोल जी ने प्रोग्राम लैके आना थोड़े वास्ते ते होर वखे वखे वीक दे विच प्रोग्राम चलते हो, रिस्पोंस दिंदे हो, बहुत बहुत धन्यवाद। 10 साल हो गए आप 770 AM डायल ते दोपहर नूं प्रोग्राम करते थे। सो बड़ी जल्दी होर एक होर खुशखबरी लैके आवेंगे थोड़े वास्ते। स्पोंसर वीर भैणों का धन्यवाद जिहड़े वखरे वखे साडे प्रोग्राम स्पोंसर करते हैं। मालवा बिल्डिंग वाले 180 एडवांस बुलेवर्ड ते हैं, खुले हैं 905-453-6006। ट्रेलर की वैल्डिंग करवानी हो, डंप ट्रक का फ्लोर चेंज करना हो, कोई क्रोमर क्रोम के बंपर चाहिए है, डीजल टैंक लॉक लीक कर रहा, बहुत बुशें का बहुत काम करते हैं वैल्डिंग के रिलेटिड मिग टे ग्लूमिनियम वैल्डिंग वास्ते 180 एडवांस बुलेवर्ड से पहुँच सकते हो ब्रैम्पटन के 905-453-6006। सो जे भोजन छकना चाहते हो तो केटरिंग करवानी चाहते हो तो मोहन ढाबे वाले बुलटन के कॉल कर लियो, भोजन फ्रैश बना के देंगे, टिफिन सर्विस चाहिए है वो भी मिलती है। ये हैगी 1 Queensgate बुलवर बोल्टन हाईवे 50 North में चल जाओ तो तुम केटरिंग वास्ते भी ऑर्डर कर सकते हो, टिफिन सर्विस भी लै सकते हो। सो ढाबे का स्टाइल भोजन छकना चाहते हो, वैज या नॉन वैज स्वीट शॉप भी हैगी, मठियाई लैके जाना चाहते हो घर में मठियाई भी लैके जा सकते हो। सो रेस्टोरेंट बड़ा वधिया खुलिया होया, वधिया सर्विस देंदे हैं मोहन धेरिया ते करन धेरिया ते उन्हां दा सारा परिवार 416-450-99-90 फोन नंबर आ। कार की या ट्रक की इंश्योरेंस करवाने वास्ते धर्मेंद्र बराड़ जी ने याद कर लेना, वधिया रेट मिलेंगे कार या ट्रक इंश्योरेंस से। कॉल कर लिया 905-915-5133 फोन नंबर आ। ते इंडियन पंजाबी बाजार फ्रैश ग्रॉसरी प्रोड्यूस मीट शॉप स्वीट शॉप ਇੰਡੀਅਨ ਪੰਜਾਬੀ ਵੀ ਜਾ ਰਹੀ ਹੈਗੀ ਬਰੈਂਪਟਨ ਵਿੱਚ ਫਾਦਰ ਟੋਬਨ ਅਤੇ ਟੋਬਰਨ 'ਤੇ ਨੰਬਰ ਤੁਸੀਂ ਮੇਰੇ ਕੋਲ ਐਨੀ ਟਾਈਮ ਕਿਸੇ ਵੀ ਬਿਜ਼ਨਸ ਪਲੈਨ ਦਾ ਲੈ ਸਕਦੇ ਹੋ। ਇਸਦੇ ਨਾਲ ਨਾਲ ਗ੍ਰੇਟ ਕਨੇਡੀਅਨ ਟਰੱਕ ਡਰਾਈਵਿੰਗ ਸਕੂਲ, ਟਰੱਕ ਦਾ ਬੱਸ ਜਾਂ ਫੋਰ ਕਲਿਫ ਦਾ ਲਾਇਸੈਂਸ ਲੈਣਾ ਚਾਹੁੰਦੇ ਹੋ ਤਾਂ ਨੰਬਰ 416-745-1700 ਹੈਗਾ ਆ। ਅਤੇ ਮਧਾਣੀ ਵਾਲਿਆਂ ਦਾ ਤੁਸੀਂ ਗ੍ਰਾਸ ਫੈਡ ਕਾਓ ਦਾ ਦੇਸੀ ਘਿਓ ਲਿਆ ਕੇ ਦੇਖਿਓ, ਵਰਤ ਕੇ ਦੇਖਿਓ, ਵਧੀਆ ਪ੍ਰੀਮੀ ਕੁਆਲਿਟੀ ਦਾ ਦੇਸੀ ਘਿਓ ਤੁਸੀਂ ਵਰਤ ਸਕਦੇ ਹੋ। ਮਧਾਣੀ ਵਾਲੇ ਦਾ ਦਹੀਂ ਬਹੁਤ ਵਧੀਆ ਹੈਗਾ ਆ, ਵਧੀਆ ਪ੍ਰੋਡਕਟ ਮਧਾਣੀ ਵਾਲੇ ਦੇ ਵੱਖ ਵੱਖ ਸਟੋਰਾਂ ਵਿੱਚ ਪਏ ਹਨ। ਮਧਾਣੀ 905-495-3882 ਹੈਗਾ ਫੋਨ ਨੰਬਰ, ਅਤੇ ਗ੍ਰੀਨਵੇ ਕੈਰੀ ਨੂੰ ਕਾਫੀ ਸਾਰੇ ਡਰਾਈਵਰ ਚਾਹੀਦੇ, 905-465-3748 ਫੋਨ ਨੰਬਰ ਆ। ਅਤੇ ਰੋਇਲ ਦੁਬਈ ਜੂਲਰ ਵਾਲੇ ਮਾਲਟਨ ਵਿੱਚ ਹਨ। ਕਿਸੇ ਨੂੰ ਗਿਫਟ ਲੈ ਕੇ ਦੇਣਾ ਹੋਵੇ ਜਾਂ ਵਿਆਹ ਸ਼ਾਦੀ ਆ ਰਹੀ ਆ ਤਾਂ ਸੋਨਾ ਖਰੀਦਣਾ ਹੋਵੇ ਵਧੀਆ ਰੇਟ 'ਤੇ, ਜਿਹੜੇ ਡਿਜ਼ਾਈਨ ਆ ਵੱਖ ਵੱਖ ਪਹੁੰਚੇ ਹੋਏ ਹਨ ਰੋਇਲ ਦੁਬਈ ਜੂਲਰ ਵਾਲਿਆਂ ਦੇ, 905-676-1212 ਫੋਨ ਨੰਬਰ, 905-676-1212 'ਤੇ ਗੱਲਬਾਤ ਕਰ ਸਕਦੇ ਹੋ। ਡਰਕਾਰ.com ਵਾਲੇ ਆ, ਵੱਡੀ ਕੰਪਨੀ ਆ, ਤੁਸੀਂ ਜੋਬ ਦੀ ਭਾਲ ਵਿੱਚ ਹੋ, ਡਰਾਈਵਰ ਦੀ ਜੋਬ ਦੀ ਭਾਲ ਵਿੱਚ ਹੋ, ਕਲਾਸ ਏ ਦਾ ਲਾਇਸੈਂਸ ਹੈਗਾ ਤਾਂ ਤੁਸੀਂ ਡਰਕਾਰ ਵਾਲਿਆਂ ਨਾਲ ਸੰਪਰਕ ਕਰਿਓ। ਡਰਾਈਵਰ ਇਹਨਾਂ ਨੂੰ ਚਾਹੀਦੇ ਆ, 437-242-3158 ਫੋਨ ਨੰਬਰ, 437-242-3158 ਟੈਕਸ ਮੈਸੇਜ ਭੇਜਣ, ਤੁਹਾਨੂੰ ਵਧੀਆ ਜੋਬ ਮਿਲ ਸਕਦੀ ਹੈਗੀ ਆ। ਟੈਕਸ ਮੈਸੇਜ ਕਰਕੇ ਤੁਹਾਨੂੰ ਕਾਲ ਬੈਕ ਕਰ ਲੈਂਦੇ ਆ, ਦੱਸ ਦਿੰਦੇ ਕਿੱਦਾਂ ਰਜਿਸਟਰ ਕਰਨਾ, ਕਿੱਦਾਂ ਫੋਰਮ ਭਰਨੇ ਆ, ਅਤੇ ਵੱਖ ਵੱਖ ਯਾਰਡ ਦੇ ਵਿੱਚ ਇਹਨਾਂ ਦੀਆਂ ਜੋਬਸ ਅਵੇਲੇਬਲ ਹਨ, ਚਾਹੇ ਲੋਕਲ ਕਰਨਾ ਹੋਵੇ ਚਾਹੇ ਕਬੈਕ ਵਿੱਚ ਕਰਨਾ ਹੋਵੇ। ਡਰਕਾਰ ਅਤੇ ਹੋਰ ਬਹੁਤ ਸਾਰੇ ਸਪੋਂਸਰ ਵੀ ਨੇ, ਪਹਿਲਾਂ ਧੰਨਵਾਦ। ਇਸ ਦੇ ਨਾਲ ਮੈਂ ਦੱਸਣਾ ਚਾਹਾਂ ਓਲੰਪਿਕ ਟੋਏ ਵਾਲਿਆਂ ਨੂੰ ਚਾਹੀਦੇ ਆ ਡਰਾਈਵਰ ਫਲੈਟ ਬੈੱਡ ਵਾਸਤੇ, ਸੋ ਫਲੈਟ ਬੈੱਡ 'ਤੇ ਕੰਮ ਕਰਨਾ ਚਾਹੁੰਦੇ ਓਲੰਪਿਕ ਟੋਇੰਗ ਦਾ ਮੈਂ ਨੰਬਰ ਦੇ ਦਿੰਦਾ, 416-999-6957, ਕਈ ਵਾਰ 69-89-99 ਵਿੱਚ ਫਰਕ ਪੈ ਜਾਂਦਾ, 416-999-6957 ਜਿਹੜਾ 69-57 ਹੁੰਦਾ, ਕਾਲ ਕਰਕੇ ਟੋਇੰਗ ਦੀ ਤੁਹਾਨੂੰ ਜੋਬ ਮਿਲ ਸਕਦੀ ਹੈਗੀ ਆ। ਸੋ ਗੱਲਬਾਤ ਕਰਾਂਗੇ ਆਪਾਂ ਜਸਵਿੰਦਰ ਯਾਦ ਜੀ ਨਾਲ। ਉਸ ਤੋਂ ਪਹਿਲਾਂ ਮੈਂ ਦੱਸ ਦੇਵਾਂ ਟਰੈਕਿੰਗ ਟੂਡੇ ਟੀਵੀ ਦੇ ਕਾਫੀ ਸਾਰੇ ਪ੍ਰੋਗਰਾਮ ਚੱਲਦੇ ਹਨ, ਟਰੈਕਿੰਗ ਟੂਡੇ ਟੀਵੀ ਵੱਖ ਵੱਖ ਇਹ ਜਿਹੜੇ ਸਰਵਰਸ ਹਨ ਜਾਂ ਸਟ੍ਰੀਮਿੰਗ ਡਿਵਾਈਸ ਨੇ ਉਹਦੇ ਉੱਪਰ ਪ੍ਰੋਗਰਾਮ ਚੱਲਦਾ, ਕਿਤੇ ਨਹੀਂ ਮਿਲਦਾ ਦੇਖਣ ਨੂੰ ਸਾਨੂੰ ਦੱਸ ਦੇਣਾ, ਤੁਹਾਡੇ ਪਾਸੇ ਪ੍ਰੋਗਰਾਮ ਪਹੁੰਚ ਜਾਵੇਗਾ। ਬੜੀ ਮਿਹਨਤ ਨਾਲ ਤਿਆਰ ਕੀਤੇ ਜਾਂਦੇ ਪ੍ਰੋਗਰਾਮ ਦੇ ਨਾਲ ਨਾਲ ਤੁਹਾਨੂੰ ਲਾਈਵ ਡਾਟਾ ਫੀਡ ਵੈਦਰ ਰਿਪੋਰਟ ਤੁਹਾਨੂੰ ਮਿਲ ਜਾਂਦੀ ਆ, ਦੇਖਣ ਨੂੰ ਜਿਹੜੀ ਖਬਰਾਂ ਆ ਅਪ ਟੂ ਡੇਟ ਮਿਲਦੀਆਂ ਪੰਜਾਬੀ ਵਿੱਚ, ਇੰਗਲਿਸ਼ ਵਿੱਚ ਅਤੇ ਇਤਿਹਾਸ ਦੀ ਜਾਣਕਾਰੀ ਮਿਲ ਜਾਂਦੀ ਆ। ਸੋ ਅਪ ਟੂ ਡੇਟ ਰਹਿਣ ਵਾਸਤੇ 24 ਘੰਟੇ 7 ਦਿਨ ਤੁਸੀਂ ਟਰੱਕਿੰਗ ਟੂਡੇ ਟੀਵੀ ਜਾਂ ਵਿਰਾਸਤ ਟੀਵੀ ਔਨ ਕਰ ਲੈਣਾ, ਦੇਖ ਲੈਣਾ, ਵੱਖਰੇ ਵੱਖਰੇ ਪ੍ਰੋਗਰਾਮਸ ਚੱਲਦੇ ਆ ਜਿਹਦੇ ਵਿੱਚ ਆਪਾਂ ਖਬਰਾਂ ਵੀ ਲੈ ਕੇ ਆਈਦੀ 24 ਘੰਟੇ 7 ਦਿਨ, ਅਤੇ ਹੋਰ ਬਹੁਤ ਸਾਰੇ ਪ੍ਰੋਗਰਾਮ ਆਉਣ ਵਾਲੇ ਦਿਨਾਂ ਵਿੱਚ ਲੈ ਕੇ ਆਵਾਂਗੇ। ਵਿਊ ਪੁਆਇੰਟ ਪ੍ਰੋਗਰਾਮ ਜਸਵਿੰਦਰ ਯਾਹ ਜੀ ਲੈ ਕੇ ਆਉਂਦੇ ਹਨ, ਅਤੇ ਨਾਲ ਜਿਹੜਾ ਅਖਬਾਕ ਸਿੰਘ ਭੱਟੀ ਸਾਹਿਬ ਬੁੱਕ ਰਿਵਿਊ ਪ੍ਰੋਗਰਾਮ ਲੈ ਕੇ ਆਉਂਦੇ ਆ, ਕਿਤਾਬ ਕਿਹੜੀ ਆ, ਕਿਹਦੇ ਵਿੱਚ ਕੀ ਲਿਖਿਆ, ਕਿੱਦਾਂ ਪੜ੍ਹਨੀ ਆ, ਕਿੰਨੇ ਕੁ ਪੰਨੇ ਹਨ, ਅਤੇ ਸਟੋਰੀ ਕੀ ਆ, ਅਤੇ ਕਿੱਥੋਂ ਤੁਸੀਂ ਖਰੀਦ ਸਕਦੇ ਹੋ, ਕਿਹਨ ਲਿਖੀ ਆ, ਕਿਹਨ ਛਾਪੀ ਆ, ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਆ। ਤੁਹਾਡੇ ਵਾਸਤੇ ਕੰਮ ਸੌਖਾ ਹੋ ਜਾਂਦਾ, ਕਿਤਾਬਾਂ ਪੜ੍ਹਨੀਆਂ ਚਾਹੀਦੀਆਂ, ਬੰਦੇ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਮੈਂ ਹੈਰਾਨ ਹੋ ਜਦੋਂ ਬੰਦੇ ਕਹਿੰਦੇ ਆਪਾਂ ਬੋਰ ਹੋ ਗਏ, ਸਪੈਸ਼ਲੀ ਕੈਨੇਡਾ ਦੇ ਵਿੱਚ ਜਾਂ ਕਿਤੇ ਵੀ ਬੈਠੇ ਹਾਂ, ਕਿਤਾਬ ਚੱਕ ਲਵੋ, ਬੁੱਕ ਚੱਕ ਲਵੋ, ਬੰਦੇ ਦਾ ਜੀ ਨਹੀਂ ਕਰਦਾ ਛੱਡਣ ਨੂੰ ਪੜ੍ਹਨ, ਜਦੋਂ ਪੜ੍ਹਦੇ ਹਾਂ ਤੁਸੀਂ ਕਿਤਾਬ ਨੂੰ, ਸੋ ਉਹਦਾ ਟਾਈਮ ਵੀ ਵਧੀਆ ਲੰਘ ਜਾਂਦਾ ਅਤੇ ਨਾਲ ਨਾਲ ਸਾਨੂੰ ਜਾਣਕਾਰੀ ਵੀ ਕਾਫੀ ਸਾਰੀ ਮਿਲ ਜਾਂਦੀ ਹੈਗੀ ਆ। ਜਸਵਿੰਦਰ ਯਾਦ ਜੀ ਪਹੁੰਚ ਗਏ ਹਨ ਖਬਰਾਂ ਲੈ ਕੇ, ਗੱਲਬਾਤ ਕਰਦੇ ਹਾਂ ਨਵੀਂ ਤੋਂ ਨਵੀਂ ਅਪਡੇਟ ਸਾਡੇ ਇੰਡੀਆ ਤੋਂ ਪੰਜਾਬ ਤੋਂ ਕੀ ਆਈ ਆ। ਪਿਆਰਾ ਸਿੰਘ ਪ੍ਰੋਗਰਾਮ ਸੁਣ ਰਹੇ ਹਨ, ਨਿਊ ਜਰਸੀ ਵਾਲੇ ਇੰਡੀਆ ਦੇ ਵਿੱਚ ਬੈਠੇ ਹਨ, ਪ੍ਰੋਗਰਾਮ ਸੁਣ ਵੀ ਰਹੇ ਆ, ਪ੍ਰੋਗਰਾਮ ਦੇਖ ਵੀ ਰਹੇ ਹਨ, ਇਹ ਕਾਫੀ ਇਨ ਟੱਚ ਰਹਿੰਦੇ ਵੱਖ ਵੱਖ ਲੀਡਰਸ ਨਾਲ। ਸੋ ਪਿਆਰਾ ਸਿੰਘ ਤੁਹਾਡਾ ਬਹੁਤ ਬਹੁਤ ਧੰਨਵਾਦ ਟੈਕਸਟ ਮੈਸੇਜ ਕਰਨ ਦਾ, ਮੈਨੂੰ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਅਤੇ ਨਾਲ ਨਾਲ ਸੁਣ ਰਹੇ ਹੋ ਇੰਡੀਆ ਦੇ ਵਿੱਚ ਬੈਠੇ। ਸੋ ਕਿਤੇ ਵੀ ਬੈਠੇ ਹੋ ਪ੍ਰੋਗਰਾਮ ਦੇਖ ਸਕਦੇ, ਸੁਣ ਸਕਦੇ ਹੋ ਆਪਣੇ ਮੋਬਾਈਲ ਡਿਵਾਈਸ 'ਤੇ। ਜਸਵਿੰਦਰ ਯਾਦ ਜੀ ਨਾਲ ਗੱਲਬਾਤ ਕਰਦੇ, ਯਾਦ ਸਾਹਿਬ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਪ੍ਰੋਗਰਾਮ ਕਹਿੰਦੇ, ਜਿਹੜੇ ਟੀਚਰ ਹੁੰਦੇ ਨਾ ਵੀਕਐਂਡ ਦੀ ਵਰਦੀ ਵੀ ਇਹਨੂੰ ਰੈਡੀ ਰੱਖਦੇ ਆ ਦੌੜਨ ਭੱਜਣ ਦੀ। ਵੈਲਕਮ ਟੂ ਦਾ ਪ੍ਰੋਗਰਾਮ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਇਸ 770 AM ਡਾਇਲ 'ਤੇ ਅਤੇ ਟਰੱਕਿੰਗ ਟੂਡੇ ਟੀਵੀ ਦੇ ਵਿਰਾਸਤ ਟੀਵੀ 'ਤੇ।
ਜੀ ਬਿਲਕੁਲ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਾਲ ਨਾਲ ਸਾਡੇ ਨਵੇਂ ਸਰੋਤੇ ਕਹਿ ਲਈਏ ਜਾਂ ਕਹਿ ਲਓ ਕੁਝ ਕੁ ਨਵੇਂ ਸਰੋਤੇ ਜਾਂ ਕਹਿ ਲਈਏ ਕੁਝ ਨਵੇਂ ਏਰੀਏ ਦੇ ਨਵੇਂ ਸਰੋਤਿਆਂ ਦੇ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਾਲ ਨਾਲ ਆਪਣੀ ਸਮੁੱਚੀ ਟੀਮ ਨੂੰ ਤੇ ਸਾਡੇ ਵੱਡੇ ਵੀਰ ਬਜਿੰਦਰ ਟੰਬਰ ਜੀ ਨੂੰ ਇੱਕ ਵਾਰ ਫੇਰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। 770 AM ਡਾਲ 'ਤੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਅਤੇ ਟਰੱਕਿੰਗ ਟੂਡੇ ਟੀਵੀ 'ਤੇ ਦੇਖ ਰਹੇ ਹੋ। ਸੋ ਜਿੱਥੇ ਚੋਣਾਂ ਦਾ ਐਲਾਨ ਹੋ ਗਿਆ ਪਹਿਲਾਂ ਇਹਦੀ ਖਬਰ ਦੀ ਸਾਂਝ ਪਾ ਲੈਂਦੇ, ਫਿਰ ਆਪਾਂ ਰੈਪ ਅਪ ਕਰਾਂਗੇ ਵੀ ਜੋ ਕੁਛ ਪ੍ਰਧਾਨ ਮੰਤਰੀ ਸਾਹਿਬ ਨਾਲ ਹੋਇਆ ਜਾਂ ਇਹਨਾਂ ਨੇ ਸਾਡੇ ਨਾਲ ਕੀਤਾ, ਕਿਹਨੇ ਕੀ ਕੀਤਾ ਉਹਦੀ ਗੱਲਬਾਤ ਬਾਅਦ 'ਚ ਕਰਾਂਗੇ। ਪਹਿਲਾਂ ਜਿਹੜਾ ਚੋਣਾਂ ਦਾ ਐਲਾਨ ਹੋ ਗਿਆ ਪੰਜ ਸੂਬਿਆਂ ਵਿੱਚ ਉਹਦੀ ਆਪਾਂ ਗੱਲਬਾਤ ਕਰੀਏ।
ਜੀ ਬਿਲਕੁਲ, ਬਹੁਤ ਲੰਮੇ ਸਮੇਂ ਤੋਂ ਕਹਿ ਲਓ ਕਿ ਇੱਕ ਅੜੀਕ ਸੀ ਕਿ ਪੰਜਾਬ ਦੇ ਵਿੱਚ ਚੋਣਾਂ ਜਾਂ ਜਿਹੜੇ ਪੰਜ ਸੂਬੇ ਨੇ ਜਿਹਦੇ ਵਿੱਚ ਪੰਜਾਬ, ਉੱਤਰਾਖੰਡ, ਉੱਤਰ ਪ੍ਰਦੇਸ਼, ਗੋਆ ਅਤੇ ਨਾਲ ਨਾਲ ਮਣੀਪੁਰ, ਇਹਦੇ ਵਿੱਚ ਚੋਣਾਂ ਕਦੋਂ ਹੋਣਗੀਆਂ। ਤਾਂ ਅੱਜ ਚੋਣ ਕਮਿਸ਼ਨ ਨੇ ਬਹੁਤ ਲੰਮੀ ਚੌੜੀ ਜਿਹੜੀ ਵਾਰਤਾ ਦੇ ਵਿੱਚ ਇਹ ਸਾਰੀ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਨੇ ਉਹ 14 ਫਰਵਰੀ ਨੂੰ ਹੋਣ ਜਾ ਰਹੀਆਂ ਨੇ ਅਤੇ ਜਿਹੜੇ ਨਤੀਜੇ ਨੇ ਇਹ 10 ਮਾਰਚ ਨੂੰ ਆਉਣਗੇ। ਪੇਪਰ ਭਰਨ ਦੀ ਜਿਹੜੀ ਤਰੀਕ ਹੈ ਉਹ 21 ਜਨਵਰੀ ਤੋਂ ਲੈ ਕੇ ਅਤੇ 29 ਜਨਵਰੀ ਤੱਕ ਹੈ ਅਤੇ 31 ਜਨਵਰੀ ਨੂੰ ਜਿਹੜੇ ਪੇਪਰ ਹੈ ਉਹ ਵਾਪਸ ਲਏ ਜਾ ਸਕਦੇ ਹੋ। ਪੰਜ ਸੂਬਿਆਂ ਦੀਆਂ ਇਹ ਚੋਣਾਂ ਨੇ, 7 ਗੇੜਾਂ 'ਚ ਕਰਾਈਆਂ ਜਾ ਰਹੀਆਂ ਨੇ। ਪਹਿਲੇ ਗੇੜ ਦੇ ਵਿੱਚ ਪੰਜਾਬ ਜਿਹਦੀਆਂ ਸੀਟਾਂ 117 ਨੇ, ਉੱਤਰਾਖੰਡ ਜਿਹਦੀਆਂ ਸੀਟਾਂ 70 ਨੇ ਅਤੇ ਗੋਆ ਜਿਹਦੀਆਂ ਸੀਟਾਂ 40 ਨੇ, ਇਹਨੂੰ ਪਹਿਲੇ ਗੇੜ ਵਿੱਚ ਰੱਖਿਆ ਗਿਆ। ਮਣੀਪੁਰ ਦੀਆਂ ਜਿਹੜੀਆਂ ਚੋਣਾਂ ਨੇ ਉਹ 2 ਗੇੜਾਂ ਵਿੱਚ ਹੋਣਗੀਆਂ ਅਤੇ ਯੂਪੀ ਜਿੱਥੇ 400 ਤੋਂ ਉੱਤੇ ਸੀਟਾਂ ਨੇ ਇੱਥੇ ਜਿਹੜੀਆਂ ਚੋਣਾਂ ਨੇ ਉਹ 7 ਗੇੜਾਂ ਵਿੱਚ ਹੋਣਗੀਆਂ। ਸਭ ਤੋਂ ਜਿਹੜੀ ਵਧੀਆ ਗੱਲ ਇਸ ਵਕਤ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਨੇ ਕਹੀ ਹੈ ਕਿ ਇਸ ਵਾਰੀ 15 ਜਨਵਰੀ ਤੱਕ ਕਿਸੇ ਤਰ੍ਹਾਂ ਦੀ ਕੋਈ ਵੀ ਰੈਲੀ ਨਹੀਂ ਹੋਵੇਗੀ, ਕਿਸੇ ਵੀ ਤਰ੍ਹਾਂ ਡੋਰ ਟੂ ਡੋਰ ਕੰਪੇਨ ਨਹੀਂ ਹੋਵੇਗੀ, ਨੁੱਕੜ ਕੰਪੇਨ ਨਹੀਂ ਹੋਵੇਗੀ, ਜਾਂ ਕਹਿ ਲਓ ਕੋਈ ਸਾਈਕਲ ਰੈਲੀ, ਕਿਸੇ ਤਰ੍ਹਾਂ ਦੀ ਕੋਈ ਪੈਦਲ ਯਾਤਰਾ, ਕੁਛ ਵੀ ਨਹੀਂ ਹੋਵੇਗਾ। ਜੇਕਰ ਤੁਸੀਂ ਆਪਣਾ ਕੋਈ ਚੋਣ ਪ੍ਰਚਾਰ ਕਰਨਾ ਹੈ ਤਾਂ ਤੁਸੀਂ ਡਿਜੀਟਲ ਵੇ ਦੇ ਨਾਲ ਕਰ ਸਕਦੇ ਹੋ। ਨਾਲ ਨਾਲ ਉਹਨਾਂ ਨੇ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇ ਕਿ ਜਿਹੜੇ ਪੇਪਰ ਸਬਮਿਟ ਕਰਨੇ ਨੇ ਉਹ ਵੀ ਬਹੁਤ ਵੱਡੇ ਹੰਗਾਮੇ ਦੇ ਰੂਪ ਵਿੱਚ ਨਾ ਕੀਤੇ ਜਾਣ, ਆਨਲਾਈਨ ਹੀ ਪੇਪਰ ਹੈ ਜਿਹੜੇ ਉਹ ਸਬਮਿਟ ਕਰ ਦਿੱਤੇ ਜਾਣ। ਪੰਜਾਂ ਸੂਬਿਆਂ ਦੀ ਜੇਕਰ ਗੱਲ ਕਰਦੇ ਹਾਂ ਤਾਂ 18 ਕਰੋੜ ਦੇ ਨੇੜੇ ਤੇੜੇ ਜਿਹੜੇ ਵੋਟਰ ਨੇ ਉਹ ਆਪਣੀ ਵੋਟ ਪਾਉਣਗੇ ਅਤੇ ਜਿਹਦੇ ਵਿੱਚ ਪੰਜਾਬ ਦੇ ਵਿੱਚ ਜਾਂ ਕਹਿ ਲਈਏ ਦੂਜੇ ਸਾਰੇ ਸੂਬਿਆਂ ਨੂੰ ਮਿਲਾ ਕੇ ਗੱਲ ਕਰੀਏ 24 ਲੱਖ ਜਿਹੜਾ ਵੋਟਰ ਹੈ ਨਵਾਂ ਹੈ। ਅਤੇ ਇਸ ਵਾਰੀ ਕੋਰੋਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਜਿੱਥੇ 1 ਘੰਟਾ ਵੋਟਿੰਗ ਪ੍ਰਕਿਰਿਆ ਵੀ ਵਧਾ ਦਿੱਤੀ ਗਈ ਹੈ ਅਤੇ ਨਾਲ ਨਾਲ 8 ਤੋਂ 8 ਸੁਬਾਹ ਦੇ 8 ਤੋਂ ਲੈ ਕੇ ਸ਼ਾਮ ਦੇ 8 ਤੱਕ ਕੰਪੇਨ ਕਰਫਿਊ ਲੱਗੂਗਾ, ਕੰਪੇਨ ਦੇ ਉੱਤੇ ਰੋਕ ਲੱਗੂਗੀ। ਹਾਂ, ਆਮ ਜਿਹੜਾ ਜੀਵਨ ਹੈ ਉਹ ਉਸੇ ਤਰ੍ਹਾਂ ਚੱਲਦਾ ਰਹੂਗਾ ਪਰ ਕੰਪੇਨ ਦੇ ਮੱਦੇਨਜ਼ਰ ਜਿਹੜੀ ਉਹ ਰੋਕਾਂ ਉਹ ਲਾ ਦਿੱਤੀਆਂ ਜਾਣਗੀਆਂ। ਇਸ ਤੋਂ ਅੱਗੇ ਜੇਕਰ ਗੱਲ ਕਰਦੇ ਹਾਂ ਤਾਂ ਚੋਣ ਕਮਿਸ਼ਨ ਨੇ ਬੜੇ ਸਖ਼ਤ ਤਰੀਕੇ ਦੇ ਨਾਲ ਕਿਹਾ ਕਿ ਇਸ ਵਾਰੀ ਕਿਸੇ ਨੂੰ ਕੋਈ ਮਾਫ਼ੀ ਨਹੀਂ ਦਿੱਤੀ ਜਾਊਗੀ ਜੇਕਰ ਕੋਈ ਚੋਣਾਂ ਦੀ ਜਾਂ ਚੋਣ ਜ਼ਾਬਤੇ ਦੀ ਜਾਂ ਉਹਨਾਂ ਦੇ ਨਿਯਮਾਂ ਦੀ ਕੋਈ ਉਲੰਘਣਾ ਕਰੂਗਾ। ਤਾਂ ਇੱਕ ਗੱਲ ਮੈਂ ਫਿਰ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਦੇਵਾਂ ਕਿ ਇੱਕ ਜੋ ਚੋਣ ਲੜ ਰਿਹਾ ਵਿਧਾਇਕ ਉਹ 40 ਲੱਖ ਰੁਪਈਆ ਹੀ ਆਪਣੀ ਚੋਣ 'ਤੇ ਖਰਚ ਸਕੇਗਾ, ਇਸ ਤੋਂ ਵੱਧ ਪੈਸੇ ਉਹ ਨਹੀਂ ਖਰਚ ਸਕੇਗਾ ਅਤੇ ਉਹਦਾ ਸਾਰੇ ਦਾ ਸਾਰਾ ਰਿਕਾਰਡ ਆ ਜਿਹੜਾ ਉਹ ਰੱਖਿਆ ਜਾਵੇਗਾ। ਇਸ ਤੋਂ ਅੱਗੇ ਜਿਹੜੀ ਗੱਲ ਚੋਣ ਕਮਿਸ਼ਨ ਨੇ ਬੜੀ ਸਖ਼ਤੀ ਦੇ ਨਾਲ ਕਹੀ ਕਿ ਇਸ ਵਾਰੀ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਚੋਣਾਂ ਨੇ ਉਹ ਕੋਰੋਨਾ ਦੇ ਸੰਬੰਧ ਵਿੱਚ ਜਿੰਨੇ ਵੀ ਨਿਯਮ ਨੇ, ਜਿਸ ਤਰ੍ਹਾਂ ਦੀ ਵੀ ਸੁਰੱਖਿਆ ਸਿਹਤ ਮਹਿਕਮੇ ਦੁਆਰਾ ਸਮੇਂ ਸਮੇਂ 'ਤੇ ਆਉਂਦੀ ਹੈ ਉਹਦੀ ਪਾਲਣਾ ਕਰਦੇ ਹੋਏ ਕਰਵਾਈਆਂ ਜਾਣ। ਅਤੇ ਉਸ ਤੋਂ ਅੱਗੇ ਉਹਨੇ ਕਿਹਾ ਕਿ ਜਿਹੜੇ ਜਿਹੜੇ ਸੂਬਿਆਂ ਦੇ ਵਿੱਚ ਚੋਣਾਂ ਨੇ ਉੱਥੇ ਜਿਹੜਾ ਟੀਕਾਕਰਨ ਦੀ ਮੁਹਿੰਮ ਹੈ ਹੋਰ ਤੇਜ਼ ਕੀਤੀ ਜਾਊਗੀ ਅਤੇ ਜਿਹੜਾ ਸਟਾਫ ਇਹਦੇ ਵਿੱਚ ਡਿਊਟੀ ਦੇਊਗਾ ਉਸ ਸਟਾਫ ਦੇ 2 ਜਿਹੜੇ ਟੀਕੇ ਨੇ ਜਾਂ ਕਹਿ ਲਓ 2 ਜਿਹੜੇ ਬੂਸਟ ਨੇ ਉਹ ਤਾਂ ਲੱਗੇ ਹੀ ਹੋਣਗੇ ਅਤੇ ਨਾਲ ਨਾਲ ਜਿਹੜਾ ਤੀਸਰਾ ਬੂਸਟ ਹੈ ਉਹ ਵੀ ਲਗਾ ਦਿੱਤਾ ਜਾਊਗਾ ਤਾਂ ਜੋ ਜਿਹੜੀ ਸੇਫਟੀ ਆ ਹੋਰ ਵਧਾਈ ਜਾ ਸਕੇ। ਨਾਲ ਨਾਲ ਚੋਣ ਕਮਿਸ਼ਨ ਨੇ ਕਿਹਾ ਕਿ ਬਹੁਤ ਵਾਰੀ ਚੋਣ ਕਮਿਸ਼ਨ ਦੇ ਉੱਤੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਬਹੁਤ ਵਾਰੀ ਚੋਣ ਕਮਿਸ਼ਨ ਉੱਤੇ ਇਸ ਗੱਲ ਦੇ ਸਵਾਲ ਉੱਠਦੇ ਨੇ ਕਿ ਕਹੀਆਂ ਹੋਈਆਂ ਗੱਲਾਂ ਨੂੰ ਪਗਾਇਆ ਨਹੀਂ ਜਾਂਦਾ ਜਾਂ ਕਹੀਆਂ ਹੋਈਆਂ ਗੱਲਾਂ ਨੂੰ ਕੀਤਾ ਨਹੀਂ ਜਾਂਦਾ, ਇਸ ਵਾਰੀ ਕੋਸ਼ਿਸ਼ ਕੀਤੀ ਜਾਊਗੀ ਜਾਂ ਇਸ ਵਾਰੀ ਯਕੀਨੀ ਬਣਾਇਆ ਜਾਊਗਾ ਵੀ ਕਿਸੇ ਤਰ੍ਹਾਂ ਦੀ ਕੋਈ ਚੋਣ ਜ਼ਾਬਤੇ ਦੀ ਉਲੰਘਣਾ ਨਾ ਹੋਵੇ। ਅਤੇ ਪੰਜਾਬ ਦੇ ਵਿੱਚ ਅੱਜ ਤੋਂ ਜਿਹੜਾ ਲੈ ਅਤੇ ਕਮਰ ਕਸੇ ਕੱਸ ਲਏ ਨੇ ਲੀਡਰਾਂ ਨੇ ਅਤੇ ਹੁਣ ਉਹ ਆਪਣੇ ਆਪਣੇ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਜਾਂ ਕਹਿ ਲਓ ਕਿ ਕੋਈ ਵੀਡੀਓ ਬਣਾ ਕੇ ਆਪਣਾ ਪ੍ਰਚਾਰ ਕਰਦੇ ਨੇ ਇਹ ਦੇਖਣ ਵਾਲਾ ਹੋਊਗਾ। ਇਸ ਤੋਂ ਅੱਗੇ ਜੇਕਰ ਮੈਂ ਗੱਲ ਕਹਾਂ ਤਾਂ ਚੋਣ ਕਮਿਸ਼ਨ ਨੇ ਕਿਹਾ ਕਿ ਇੱਕ ਐਪ ਤੁਹਾਨੂੰ ਬਣਾਉਣੀ ਪਵੇਗੀ ਕੈਂਡੀਡੇਟ ਨੂੰ, ਤਾਂ ਉਸ ਐਪ ਦੇ ਉੱਤੇ ਤੁਸੀਂ ਆਪਣਾ ਜਿਹੜਾ ਡਾਟਾ ਉਹ ਦਿਓਗੇ। ਅਤੇ ਇੱਕ ਹੋਰ ਵੀ ਕਿਹਾ ਉਹਨਾਂ ਨੇ ਕਿ ਹਰ ਪਾਰਟੀ ਆਪਣੇ ਉਮੀਦਵਾਰਾਂ ਦੀ ਸੂਚੀ ਵੈਬਸਾਈਟ ਦੇ ਉੱਤੇ ਜਾਰੀ ਕਰੇ ਅਤੇ ਜਿਸ ਉਮੀਦਵਾਰ ਦੇ ਜਿਹੜੇ ਜਿਹੜੇ ਵੀ ਹੁਣ ਤੱਕ ਉਹਦੇ ਉੱਤੇ ਦੋਸ਼ ਕਹਿ ਲਓ ਜਾਂ ਜਿਹੜੇ ਜਿਹੜੇ ਵੀ ਉਹਦੇ ਉੱਤੇ ਕੇਸ ਚੱਲਦੇ ਨੇ ਉਹਨਾਂ ਕੇਸਾਂ ਦੇ ਸੰਬੰਧ ਵਿੱਚ ਜਿਹੜੀ ਜਾਣਕਾਰੀ ਦਿੱਤੀ ਜਾਵੇ ਤੇ ਅਖਬਾਰ ਤੇ ਨਾਲ ਦੀ ਨਾਲ ਟੀਵੀ ਚੈਨਲ ਤੇ ਤਿੰਨ ਵਾਰੀ ਇਹਦੇ ਸੰਬੰਧ ਵਿੱਚ ਜਾਣਕਾਰੀ ਦੇਣਾ ਯਕੀਨੀ ਹੋ। ਇਸ ਸਾਰੇ ਕਾਸੇ ਤੋਂ ਬਾਅਦ ਵਿੱਚ ਹੁਣ ਪੰਜਾਬ ਦੇ ਵਿੱਚ ਐਂ ਕਹਿ ਲਓ ਕਿ ਚੋਣ ਅਖਾੜਾ ਜਿਹੜਾ ਉਹ ਭੱਗ ਗਿਆ ਤੇ ਆਉਣ ਵਾਲੇ ਦਿਨਾਂ ਵਿੱਚ ਦੇਖਾਂਗੇ ਕਿ ਚੋਣਾਂ ਕਿਸ ਮੋੜ ਵੱਲ ਜਾਂਦੀਆਂ ਨੇ, ਕਿਸ ਪਾਰਟੀ ਦੀ ਝੰਡੀ ਹੁੰਦੀ ਹੈ। ਜੇ ਸੀਟਾਂ ਦੀ ਗੱਲ ਕਰਦੇ ਹਾਂ ਤਾਂ ਮਾਲਵੇ ਦੇ ਵਿੱਚ ਲਗਭਗ 69 ਜਿਹੜੀਆਂ ਸੀਟਾਂ ਨੇ ਤੇ ਉੱਧਰ ਮਾਝੇ ਦੇ ਵਿੱਚ 23 ਤੇ ਦੁਆਬੇ ਦੇ ਵਿੱਚ 25 ਸੀਟਾਂ ਬਣਦੀਆਂ ਨੇ। ਜੇਕਰ ਮੈਂ ਅੰਕੜੇ ਵਿੱਚ ਕੋਈ ਫੇਰ ਬਦਲ ਜਾਵਾਂ ਕਿਤੇ ਭੁੱਲਿਆ ਨਾ ਹੋਵਾਂ ਤਾਂ 117 ਸੀਟਾਂ ਦੇ ਵਿੱਚ ਕਿਹਦੀ ਸਥਿਤੀ ਕਿਸ ਤਰ੍ਹਾਂ ਦੀ ਬਣਦੀ ਆ ਆਉਣ ਵਾਲੇ ਦਿਨਾਂ ਵਿੱਚ, ਅਸੀਂ ਅੰਕੜੇ ਵੀ ਦਿੰਦੇ ਰਹਾਂਗੇ, ਨਾਲ ਨਾਲ ਕੋਸ਼ਿਸ਼ ਕਰਾਂਗੇ ਕਿ ਕੰਪੈਰੀਜ਼ਨ ਕੀਤਾ ਜਾਵੇ 2017 ਦੇ ਵਿੱਚ ਕਿਹੜੇ ਹਲਕੇ ਵਿੱਚੋਂ ਕਿਸ ਵਿਧਾਇਕ ਦੀਆਂ ਜਾਂ ਕਿਹੜੇ ਖਿੱਤੇ ਵਿੱਚੋਂ ਕਿਸ ਵਿਧਾਇਕ ਦੀਆਂ ਕਿੰਨਾ ਵੋਟਾਂ ਵੱਧੀਆਂ ਨੇ ਜਾਂ ਕਿਸ ਤਰ੍ਹਾਂ ਦੀ ਉਹਨਾਂ ਕੋਲ ਲੀਡ ਸੀ ਤੇ ਇਸ ਵਾਰੀ ਉੱਥੇ ਮੁਕਾਬਲਾ ਕਿਸ ਤਰ੍ਹਾਂ ਦਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਵਿਸ਼ੇਸ਼ ਪ੍ਰੋਗਰਾਮ ਇੱਕ ਇੱਕ ਹਲਕੇ ਨੂੰ ਲੈ ਕੇ ਜਾਂ ਇੱਕ ਇੱਕ ਖਿੱਤੇ ਨੂੰ ਲੈ ਕੇ ਸਾਡੇ ਦਰਸ਼ਕਾਂ ਦੇ ਸਨਮੁੱਖ ਲੈ ਕੇ ਆਈਏ। ਜੀ
ਜੀ ਜਸਵਿੰਦਰ, ਇਸ ਚੋਣਾਂ ਤਾਂ ਐਲਾਨ ਹੋ ਗਈਆਂ ਤੇ ਉੱਧਰੋਂ ਰੈਲੀਆਂ ਵੀ ਕੈਂਸਲ ਕਰ ਦਿੱਤੀਆਂ ਗਈਆਂ, ਕੀ ਇਹ ਜਿਹੜਾ ਚੋਣਾਂ ਦਾ ਐਲਾਨ ਕਰਨਾ ਹੈਗਾ ਜਾਂ ਰੈਲੀਆਂ ਕੈਂਸਲ ਕਰਨਾ, ਕੀ ਕਹਿਣਾ, ਸਪੈਸ਼ਲੀ ਰੈਲੀਆਂ ਜਿਹੜੀਆਂ ਕੈਂਸਲ ਹੋਈਆਂ ਜਾਂ ਡੋਰ ਟੂ ਡੋਰ ਜਾਣਾ ਬੰਦ ਕੀਤਾ, ਕੀ ਇਹ ਕਹਿਣਾ ਮੰਨਣਗੇ ਕਿ ਆਪਣੀ ਫੇਰ ਚਲਾਉਣਗੇ? ਕਿਉਂ ਚੋਣ ਕਮਿਸ਼ਨ ਦਾ ਘੱਟੇ ਕਹਿਣਾ ਮੰਨਦੇ ਹੁੰਦੇ?
ਬਿਲਕੁਲ ਜੀ, ਚੋਣ ਕਮਿਸ਼ਨ ਦੇ ਸੰਬੰਧ ਵਿੱਚ ਅਕਸਰ ਆਪਾਂ ਗੱਲ ਕਰਦੇ ਹੁੰਦੇ ਹਾਂ ਤੇ ਮੈਂ ਕਹਿੰਦਾ ਹੁੰਦਾ ਕਿ ਚੋਣ ਕਮਿਸ਼ਨ ਉਹ ਸ਼ੇਰ ਆ ਜਿਹਦੇ ਦੰਦ ਹੈ ਨੀਗੇ, ਉਹ ਸਿਰਫ ਤੇ ਸਿਰਫ ਤੁਹਾਨੂੰ ਡਰਾ ਸਕਦਾ, ਤੁਹਾਨੂੰ ਜ਼ਖਮੀ ਨਹੀਂ ਕਰ ਸਕਦਾ, ਤੁਹਾਨੂੰ ਮਾਰ ਨਹੀਂ ਸਕਦਾ, ਤੁਹਾਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਬਿਲਕੁਲ ਸਾਡੇ ਵਰਗੇ ਹੀ ਸਵਾਲ ਜਾਂ ਸਾਡੀ ਰਾਏ ਨਾਲ ਰੱਖਦੀ ਹੋਈ ਰਾਏ ਹੀ ਅੱਜ ਸਾਡੇ ਪੱਤਰਕਾਰ ਕਈ ਵੀਰਾਂ ਨੇ ਸਵਾਲ ਚੋਣ ਕਮਿਸ਼ਨ ਨੂੰ ਕੀਤੇ ਕਿ ਤੁਸੀਂ ਕਹਿ ਦਿੰਦੇ ਹੁੰਦੇ ਹੋ ਪਰ ਤੁਹਾਡੀ ਗੱਲ ਦੇ ਉੱਤੇ ਗੌਰ ਬਹੁਤ ਘੱਟ ਕਰਦੇ ਨੇ ਵਿਧਾਇਕ ਜਾਂ ਪਾਰਟੀਆਂ ਵਾਲੇ, ਇਸ ਵਾਰ ਕੀ ਇਹਦੇ ਉੱਤੇ ਗੌਰ ਕੀਤਾ ਜਾਊਗਾ? ਤਾਂ ਮੈਂ ਨਾਲ ਨਾਲ ਆਪਣੇ ਦਰਸ਼ਕਾਂ ਨੂੰ ਅਪਡੇਟ ਕਰਦਿਆਂ ਕਿ ਦੂਜੇ ਪਾਸੇ ਚਾਹੇ ਚੋਣ ਕਮਿਸ਼ਨ ਨੇ ਰੋਕ ਦਿੱਤਾ ਹੈ ਕਿ ਰੈਲੀਆਂ ਜਿਹੜੀਆਂ ਉਹ ਨਹੀਂ ਕੀਤੀਆਂ ਜਾਣੀਆਂ, ਵਰਚੁਅਲ ਰੈਲੀਆਂ ਕੀਤੀਆਂ ਜਾਣਗੀਆਂ, ਤੇ ਨਾਲ ਨਾਲ 15 ਜਨਵਰੀ ਦੀ ਰਾਹੁਲ ਗਾਂਧੀ ਨੇ ਅੱਜ ਜਿਹੜੀ ਰੈਲੀ ਆ ਉਹ ਅਨਾਊਂਸ ਕਰ ਦਿੱਤੀ ਹੈ ਉਸੇ ਥਾਂ ਦੇ ਉੱਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਦਸੰਬਰ ਦੇ ਮਹੀਨੇ ਵਿੱਚ ਰੈਲੀ ਕੀਤੀ ਸੀ ਕਿਲੀ ਚਹਿਲਾ। ਉਹਦੇ ਲਈ 3 ਮੰਤਰੀ ਕਾਂਗਰਸ ਦੇ ਪੂਰੇ ਪੱਬਾਂ ਭਾਰ ਨੇ ਡਿਊਟੀਆਂ ਉਹਨਾਂ ਨੂੰ ਦੇ ਦਿੱਤੀਆਂ ਨੇ, ਸਿੰਗਲਾ ਸਾਹਿਬ, ਭੂਸ਼ਣ ਸਾਹਿਬ ਤੇ ਹੋਰ ਜਿਹੜੇ ਮੰਤਰੀ ਉਹਨਾਂ ਦੇ ਨਾਲ ਲਾਏ ਹੋਏ ਨੇ ਉਹ ਸਾਰੇ ਦੇ ਸਾਰੇ ਮੰਤਰੀ, 3-4 ਮੰਤਰੀਆਂ ਦਾ ਪੂਰਾ ਜਿਹੜਾ ਡਿਊਟੀ ਉਹਨਾਂ ਨੂੰ ਸੌਂਪੀ ਗਈ ਹੈ ਉਹ ਲੱਗੇ ਹੋਏ ਨੇ ਆਪਦੇ ਉੱਤੇ। ਤੇ ਪਹਿਲਾ ਟ੍ਰਾਇਲ ਤਾਂ ਇਹੀ ਹੋ ਜਾਊਗਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਤੇ ਉੱਧਰ ਰਾਹੁਲ ਗਾਂਧੀ ਨੇ ਜਿਹੜੀ ਪੰਜਾਬ ਦੇ ਸੰਬੰਧ ਵਿੱਚ ਆਪਣਾ ਦੌਰਾ ਰੱਖ ਲਿਆ ਤੇ ਉਸ ਦੌਰੇ ਤੋਂ ਬਾਅਦ ਕੀ ਵੈਂਗਣੀ ਉੱਗੜਦੀ ਹੈ, ਕਿੱਧਰਲੇ ਪਾਸੇ ਨੂੰ ਗੇਮ ਜਾਂਦੀ ਹੈ, ਕੀ ਚੋਣ ਕਮਿਸ਼ਨ ਦੀ ਗੱਲ ਮੰਨੀ ਜਾਂਦੀ ਹੈ ਜਾਂ ਫਿਰ ਕਾਂਗਰਸ ਜਾਂ ਦੂਸਰੀਆਂ ਪਾਰਟੀਆਂ ਆਪਣੀ ਮਨਮਰਜ਼ੀ ਕਰਦੀਆਂ ਨੇ? ਤਾਂ ਇੱਕ ਗੱਲ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਹਰਜੀਤ ਗਰੇਵਾਲ ਜਿਹੜੇ ਭਾਜਪਾ ਦੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਵੱਡਾ ਸਟੈਂਡ ਲਿਆ ਸੀ, ਕਿਸਾਨੀ ਅੰਦੋਲਨ ਦੇ ਵਿੱਚ ਉਹ ਹਮੇਸ਼ਾ ਹੀ ਮੋਦੀ ਦੀ ਧਿਰ ਨਾਲ ਜਾਂ ਕਹਿ ਲਓ ਕੇਂਦਰ ਦੀ ਸਰਕਾਰ ਨਾਲ, ਭਾਜਪਾ ਦੀ ਸਰਕਾਰ ਨਾਲ ਖੜੇ ਦਿਸਦੇ ਸੀ। ਤੇ ਉਹਨਾਂ ਨੂੰ ਇੱਕ ਅੱਜ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਕੋਈ ਵੱਡੀ ਰੈਲੀ ਪੰਜਾਬ ਦੇ ਵਿੱਚ ਨਹੀਂ ਕਰਾਂਗੇ, ਮੋਦੀ ਸਾਹਿਬ ਦੁਬਾਰੇ ਪੰਜਾਬ ਦੇ ਵਿੱਚ ਇਹਨਾਂ ਚੋਣਾਂ ਦੇ ਸੰਬੰਧ ਵਿੱਚ ਨਹੀਂ ਆਉਣਗੇ, ਕਿਉਂਕਿ ਸਾਨੂੰ ਕਹਿੰਦੇ ਰੈਲੀਆਂ ਦੀ ਜ਼ਰੂਰਤ ਹੀ ਨਹੀਂ, ਸਾਡਾ ਵੋਟ ਬੈਂਕ ਬਹੁਤ ਜ਼ਿਆਦਾ ਆ ਅਤੇ ਸਾਡੇ ਕੋਲ ਹੋਰ ਪ੍ਰਚਾਰ ਦੇ ਸਾਧਨ ਬੜੇ ਨੇ, ਤਾਂ ਅਸੀਂ ਉਸ ਤਰੀਕੇ ਨਾਲ ਆਪਣਾ ਪ੍ਰਚਾਰ ਕਰਾਂਗੇ। ਤਾਂ ਭਾਜਪਾ ਨੇ ਤਾਂ ਕਹਿ ਦਿੱਤਾ ਕਿ ਪੰਜਾਬ ਦੇ ਵਿੱਚ ਕੋਈ ਵੱਡੀ ਰੈਲੀ ਨਹੀਂ ਕਰਨਗੇ, ਪਰ ਹਾਲੇ ਕਾਂਗਰਸ ਨੇ ਜਿਹੜੀ 15 ਜਨਵਰੀ ਦੀ ਰੈਲੀ ਰੱਖੀ ਹੈ ਰਾਹੁਲ ਗਾਂਧੀ ਦੀ, ਉਹ ਕਿੱਧਰ ਨੂੰ ਜਾਂਦੀ ਹੈ? ਉਹ ਪੋਸਟਪੋਨ ਹੁੰਦੀ ਹੈ, ਉਹ ਕੈਂਸਲ ਹੀ ਹੋ ਜਾਂਦੀ ਹੈ ਜਾਂ ਉਹ ਕਰਵਾ ਦਿੱਤੀ ਜਾਂਦੀ ਹੈ? ਇਹ ਸਾਰਾ ਕੁਝ ਸਾਫ਼ ਕਰੂਗਾ ਕਿ ਜਿਸ ਤਰ੍ਹਾਂ ਦੇ ਚੋਣ ਜਾਬਤੇ ਲਾ ਦਿੱਤੇ ਗਏ ਨੇ, ਜਿਸ ਤਰ੍ਹਾਂ ਦੇ ਕੰਪੇਨ ਦੇ ਉੱਤੇ ਰੂਲ ਰੈਗੂਲੇਸ਼ਨ ਬਣਾਏ ਗਏ ਨੇ ਕੀ ਉਹ ਫੋਲੋ ਹੁੰਦੇ ਨੇ, ਜਾਂ ਫਿਰ ਪਹਿਲਾਂ ਵਾਂਗੂ ਚੋਣ ਕਮਿਸ਼ਨ ਨੂੰ ਐਂ ਕਹਿ ਲਓ ਕਿ ਇੱਕ ਤਰ੍ਹਾਂ ਦੇ ਨਾਲ ਕਹਿਤਾ ਤੇ ਸੁਣ ਲਿਆ ਵਾਲੀ ਗੱਲ ਦੇ ਵਿੱਚ ਹੀ ਰੱਖ ਲਿਆ ਜਾਂਦਾ ਤੇ ਉਹਨੂੰ ਸੀਰੀਅਸ ਨਹੀਂ ਲਿਆ ਜਾਂਦਾ? ਹੁਣ ਦੇਖਾਂਗੇ ਕਿ 15 ਜਨਵਰੀ ਨੂੰ ਗੱਲ ਕਲੀਅਰ ਹੋ ਜੂਗੀ ਕਿ ਵੱਡੀਆਂ ਰੈਲੀਆਂ ਦਾ ਜਿਹੜਾ ਸਿਲਸਿਲਾ ਉਹ ਅੱਗੇ ਵੱਧਦਾ ਹੈ ਜਾਂ ਉਹਦੇ ਉੱਤੇ ਰੋਕ ਲੱਗ ਜਾਂਦੀ ਹੈ। ਜੀ
ਜਸਵਿੰਦਰ ਜੀ, ਲਾਈਨ ਇੱਕ ਮਿੰਟ ਹੋਲਡ ਕਰਕੇ ਰੱਖੋ, ਮੈਂ ਦੱਸ ਦੇਵਾਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਗਿਆ ਸ਼ੇਰ ਆਟੇ ਵੱਲੋਂ, ਬਰਾੜ ਮਿੱਲ ਦੀ ਚੱਕੀ ਦਾ ਆਟਾ ਸ਼ੇਰ ਆਟਾ ਤੁਸੀਂ ਵੱਖ ਵੱਖ ਸਟੋਰ ਤੋਂ ਖਰੀਦ ਸਕਦੇ ਹੋ, ਦਿਨਾਂ ਦੇ ਵਿੱਚ ਤੁਹਾਡੇ ਘਰ ਪਹੁੰਚ ਜਾਂਦਾ, ਫਰੈਸ਼ ਰੋਟੀ ਕੂਲੀ ਰੋਟੀ ਬਣਦੀ ਹੈ ਸ਼ੇਰ ਆਟੇ ਤੋਂ, ਕਿਤੇ ਲੰਬੇ ਰੂਟ 'ਤੇ ਜਾ ਰਹੇ ਹੋ ਤਾਂ ਸ਼ੇਰ ਆਟੇ ਰੋਟੀ ਨਾਲ ਲੈ ਜਾਇਓ ਬਣਾ ਕੇ, ਅਤੇ ਫਰੈਸ਼ ਰਹਿੰਦੀ ਹੈ, 2-3-4 ਦਿਨਾਂ ਬਾਅਦ ਵੀ ਉਸੇ ਤਰ੍ਹਾਂ ਹੀ ਕੂਲੀ ਦੀ ਕੂਲੀ ਰੋਟੀ ਰਹਿੰਦੀ ਆ। ਸੋ ਭੋਜਨ ਸ਼ੱਕ ਨਾ ਹੋਵੇ, ਫਰੈਸ਼ ਤੁਹਾਡੇ ਘਰ ਵਿੱਚ ਦਿਨਾਂ ਵਿੱਚ ਪਹੁੰਚ ਜਾਂਦਾ, ਸਾਲ ਮਹੀਨੇ ਨਹੀਂ ਲੱਗਦੇ। ਸੋ ਬੜੀ ਜਲਦੀ ਇਹ ਫਰੈਸ਼ ਹੋਇਆ ਬਣਾਇਆ ਹੋਇਆ ਪ੍ਰੋਡਕਟ ਕੈਨੇਡਾ ਵਿੱਚ ਮੇਡ ਇਨ ਕੈਨੇਡਾ ਛੇ ਆਟਾ ਤੁਹਾਡੇ ਘਰ ਵਿੱਚ ਪਹੁੰਚ ਜਾਂਦਾ। ਵੱਖ ਵੱਖ ਸਟੋਰਾਂ ਤੋਂ ਤੁਸੀਂ ਖਰੀਦ ਸਕਦੇ ਹੋ ਅਤੇ ਫਰੈਸ਼ ਆਟਾ ਛਕਣ ਵਾਸਤੇ ਛੇ ਆਟੇ ਨਾਲ ਵੱਖ ਵੱਖ ਸਟੋਰ ਤੋਂ ਛੇ ਆਟਾ ਤੁਸੀਂ ਲੈ ਆਉਣਾ। ਮੱਕੀ ਦੀ ਰੋਟੀ, ਮੱਕੀ ਦਾ ਆਟਾ ਲੈਣਾ ਹੋਵੇ ਬਰਾਡ ਦਾ ਉਹ ਵੀ ਲੈ ਸਕਦੇ ਹੋ, ਅਤੇ ਨਾਲ ਦੀ ਨਾਲ ਬੇਸਣ ਅਤੇ ਨਾਲ ਦੀ ਨਾਲ ਛੇ ਆਟਾ ਦੇਸੀ ਸਟਾਈਲ ਜਿਹੜਾ ਹੁੰਦਾ ਬੜਾ ਰਿਸਪੋਂਸ ਦਿੱਤਾ। ਹੋਲ ਵੀਟ ਵਾਈਟ ਜਾਂ ਹੋਲ ਵੀਟ ਬਰਾਊਨ ਕਿਹੜਾ ਤੁਹਾਨੂੰ ਫਿੱਟ ਪੈਂਦਾ, ਕਿਹੜਾ ਲੈ ਕੇ ਆਉਣਾ ਚਾਹੁੰਦੇ ਹੋ। ਫਰੈਸ਼ ਹੀ ਬਣਾਇਆ ਜਾਂਦਾ ਇੱਥੇ ਕੈਨੇਡਾ ਦੇ ਵਿੱਚ। ਬਰਾਡ ਮਿਲ ਦੀ ਚੱਕੀ ਦਾ ਆਟਾ ਛੇ ਆਟੇ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ, ਅਤੇ ਓਲੰਪਿਕ ਟੋਇੰਗ ਵਾਲੇ ਨੂੰ ਡਰਾਈਵਰ ਚਾਹੀਦੇ ਆ, ਡੰਪ ਟਰੱਕ ਮਾਫ ਕਰਨਾ ਫਲੈਟ ਬੈਡ ਵਾਸਤੇ ਡਰਾਈਵਰ ਚਾਹੀਦੇ ਹਨ। ਓਲੰਪਿਕ ਟੋਇੰਗ ਵਾਲੇ ਨੂੰ ਫਲੈਟ ਬੈਡ ਵਾਸਤੇ ਡਰਾਈਵਰ ਚਾਹੀਦੇ। 416-999 6957 ਹੈਗਾ ਫੋਨ ਨੰਬਰ। 770 AM ਡਾਇਲ 'ਤੇ ਸੁਣ ਰਹੇ ਹੋ ਤੁਸੀਂ ਵਿਰਾਸਤ ਰੇਡੀਓ ਅਤੇ ਟਰੱਕਿੰਗ ਟੂਡੇ TV। ਤੁਸੀਂ ਐਪ ਡਾਊਨਲੋਡ ਕਰ ਲੈਣੀ ਆ, ਵੱਖ ਵੱਖ ਡਿਵਾਈਸਿਸ 'ਤੇ ਵੱਖ ਵੱਖ ਸਰਵਰ 'ਤੇ ਪ੍ਰੋਗਰਾਮ ਚੱਲਦੇ ਹਨ TV ਦੇ ਪ੍ਰੋਗਰਾਮ ਦੇ ਨਾਲ ਦੀ ਨਾਲ। ਹੁਣ ਰੇਡੀਓ ਅਤੇ TV ਇਕੱਠੇ ਤੁਸੀਂ ਸੁਣ ਰਹੇ ਹੋ ਅਤੇ ਦੇਖ ਰਹੇ ਹੋ 770 AM ਡਾਇਲ 'ਤੇ। ਸਾਡੇ ਨਾਲ ਕਦੇ ਵੀ ਬਾਅਦ ਵਿੱਚ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ, 416-451-2222 'ਤੇ ਕਰ ਸਕਦੇ ਹੋ। ਖਬਰਾਂ ਦੀ ਜਾਣਕਾਰੀ ਲੈ ਕੇ ਪਹੁੰਚੇ ਹੋਏ ਹਨ ਜਸਵਿੰਦਰ ਯਾਦ ਜੀ। ਜਸਵਿੰਦਰ ਜੀ, ਵੀਕਐਂਡ ਦਾ ਪ੍ਰੋਗਰਾਮ ਹੈਗਾ ਅਤੇ ਆਪਾਂ ਹੁਣ ਥੋੜ੍ਹਾ ਰੈਪ ਅਪ ਜਿਹਾ ਕਰੀਏ। ਮੋਦੀ ਦੀ ਜਿਹੜੀ 3-4 ਦਿਨ ਜਿਹੜੀ ਰੈਲੀ ਹੋਈ ਸੀ, ਨਹੀਂ ਹੋਈ ਸੀ, ਰੋਕੀ ਗਈ ਸੀ, ਮੀਂਹ ਪੈਂਦਾ ਸੀਗਾ ਜਾਂ ਕੋਈ ਖਤਰਾ ਸੀਗਾ, ਅਤੇ ਵੀਕਐਂਡ ਦੇ ਜਿਹੜੇ ਸਾਡੇ ਸਰੋਤੇ ਅਤੇ ਦਰਸ਼ਕ ਹਨ ਉਹਨਾਂ ਵਾਸਤੇ ਦੱਸ ਦਈਏ ਵੀ ਜਿਹੜੀ ਰੈਲੀ ਹੋਈ ਸੀਗੀ, ਹੋਣੀ ਸੀਗੀ, ਕੱਲ੍ਹ ਰੋਕੀ ਗਈ ਆ, ਵਾਪਸ ਚਲੇ ਗਏ ਆ, ਪੁਲ 'ਤੇ ਖੜ੍ਹੇ ਰਹੇ ਆ, ਜਿੱਧਰ ਦੋਸ਼ ਲਾਏ ਜਾ ਰਹੇ ਸਨ, ਅਤੇ ਪਰ ਚੰਨੀ ਹੁਣ ਸ਼ੇਰਾਂ ਵਾਂਗੂ ਪੂਰੇ ਜਵਾਬ ਦੇ ਰਿਹਾ।
ਬਿਲਕੁਲ ਜੀ, ਇਹ ਬਹੁਤ ਵੱਡੀ ਖਬਰ ਆ, ਚਾਹੇ ਇਹਨੂੰ ਅਸੀਂ ਵੀਕਐਂਡ ਦੀ ਖਬਰ ਕਹਿ ਲਈਏ ਜਾਂ ਪੂਰੇ ਵੀਕ ਦੀ ਖਬਰ ਹੀ ਕਹਿ ਲਈਏ
ਜੀ,
ਪੂਰਾ ਹਫ਼ਤਾ ਹਰ ਥਾਂ ਦੇ ਉੱਤੇ ਇਸ ਖਬਰ ਨੇ ਆਪਣਾ ਥਾਂ ਬਣਾਈ ਰੱਖਿਆ, ਅਤੇ ਜੇਕਰ ਅਸੀਂ ਅੱਜ ਵੀ ਦੇਖਦੇ ਹਾਂ ਤਾਂ ਮੀਡੀਆ ਦੇ ਵਿੱਚ ਇਹ ਪਹਿਲੀ ਖਬਰ ਹੀ ਬਣੀ ਰਹੀ। ਗੱਲ ਕੁਝ ਇਸ ਤਰ੍ਹਾਂ ਵਾਪਰਦੀ ਹੈ ਕਿ 5 ਜਨਵਰੀ ਦਾ ਦਿਨ ਆ ਅਤੇ ਭਾਜਪਾ ਨੇ ਆਪਣੀ ਰੈਲੀ ਰੱਖ ਦਿੱਤੀ ਪੰਜਾਬ ਦੇ ਵਿੱਚ। ਭਾਜਪਾ ਚਾਹੁੰਦੀ ਸੀ ਕਿ ਆਪਣੇ ਕੇਡਰ ਨੂੰ ਤਕੜਾ ਕੀਤਾ ਜਾਵੇ, ਅਤੇ ਨਾਲ ਨਾਲ ਕੈਪਟਨ ਮਨਿੰਦਰ ਸਿੰਘ ਦੱਸਣਾ ਚਾਹੁੰਦੇ ਸੀ ਚਰਨਜੀਤ ਸਿੰਘ ਚੰਨੀ ਨੂੰ ਕਿ ਜੇਕਰ ਅਸੀਂ ਇਧਰਲੀ ਕੁਰਸੀ ਤੋਂ ਲਾਤਾ ਤਾਂ ਕੁਰਸੀ ਇੱਧਰ ਵੀ ਮਿਲ ਗਈ ਹੈ, ਅਤੇ ਆਹ ਬੈਠੇ ਆਪਾਂ ਮੋਦੀ ਸਾਹਿਬ ਦੇ ਮੋਢੇ ਨਾਲ ਮੋਢਾ ਲਾਈ। ਅਤੇ ਦੂਜੇ ਪਾਸੇ ਢੀਂਡਸਾ ਸਾਹਿਬ ਵੀ ਇਹ ਗੱਲ ਦੱਸਣਾ ਚਾਹੁੰਦੇ ਸੀਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਜੇਕਰ ਇੱਧਰ ਮੈਂ ਕੋਰ ਕਮੇਟੀ 'ਚ ਹੁੰਦਾ ਸੀ ਤਾਂ ਇੱਧਰ ਵੀ ਦੇਖੋ, ਫਿਰ ਕੋਰ ਕਮੇਟੀ 'ਚ ਇੱਧਰ ਵੀ ਬੈਠੇ ਹਾਂ ਆਪਾਂ। ਤਾਂ ਇਹ ਸਾਰੀਆਂ ਮਿਲੀਆਂ ਜੁਲੀਆਂ ਗੱਲਾਂ ਨੂੰ ਲੈ ਕੇ ਢੀਂਡਸਾ ਸਾਹਿਬ ਵੀ, ਚਾਹੇ ਮੈਂ ਦੱਸ ਦੇਵਾਂ ਆਪਣੇ ਦਰਸ਼ਕਾਂ ਨੂੰ ਕਿ ਉੱਧਰ ਹੱਥ ਮਿਲਾਈ ਬੈਠੇ ਨੇ ਕੈਪਟਨ ਸਾਹਿਬ ਬਾਰੇ, ਖੈਰ ਦੱਸਣ ਦੀ ਲੋੜ ਨਹੀਂ, ਉਹਨਾਂ ਨੇ ਜਦੋਂ ਹੱਥ ਮਿਲਾਇਆ ਤਾਂ ਖਾਸਾ ਰੌਲਾ ਪਾਇਆ ਸੀ, ਉਹਨਾਂ ਨੇ ਨਵੀਂ ਪਾਰਟੀ ਵੀ ਬਣਾਈ ਪੰਜਾਬ ਲੋਕ ਕਾਂਗਰਸ, ਅਤੇ ਇਹ ਰੈਲੀ ਰੱਖੀ ਗਈ ਫਿਰੋਜ਼ਪੁਰ ਤੋਂ ਮੋਗਾ ਰੋਡ ਦੇ ਉੱਤੇ ਜਿੱਥੇ ਉਹਨਾਂ ਨੇ PGI ਸੈਟੇਲਾਈਟ ਦਾ ਉਦਘਾਟਨ ਕਰਨਾ ਸੀ। ਹੋਰ ਵੀ ਕਹਿੰਦੇ 42,000 ਕਰੋੜ ਰੁਪਏ ਜਿਹੜੇ ਪ੍ਰੋਜੈਕਟ ਨੇ ਉਹ ਪੰਜਾਬ ਨੂੰ ਦੇਣੇ ਸੀ, ਜਿਹਦੇ ਵਿੱਚ ਮੈਡੀਕਲ ਕਾਲਜ, ਸੜਕਾਂ ਦਾ ਨਿਰਮਾਣ, ਰੇਲਵੇ ਜਿਹੜੀ ਇੱਕ ਲਾਈਨ ਸੀ 27 ਕਿਲੋਮੀਟਰ ਲੰਮਾ ਟਰੈਕ ਜਿਹੜਾ ਆਰਮੀ ਦੀ ਸੁਵਿਧਾ ਦੇ ਲਈ ਦੇਣਾ ਸੀ, ਇਸ ਤੋਂ ਅੱਗੇ PGI ਜੋ ਸਿਹਤ ਸਹੂਲਤਾਂ ਨਾਲ ਸੰਬੰਧਿਤ ਸੀ। ਕਰਜ਼ਾ ਮਾਫ਼ੀ ਦੀ ਗੱਲ ਵੀ ਹੁੰਦੀ ਹੈ ਕਿ ਅੱਤਵਾਦ ਦੇ ਸਮੇਂ ਜਿਹੜਾ ਪੰਜਾਬ ਦੇ ਸਿਰ ਕਰਜ਼ਾ ਚੜ੍ਹਿਆ ਉਹਦੀ ਰਕਮ ਵੀ ਮਾਫ਼ ਕਰਨੀ ਸੀ, ਅਤੇ ਬੰਦੀ ਸਿੰਘਾਂ ਦੀ ਗੱਲ ਵੀ ਲੁਕਵੇਂ ਜਿਹੇ ਰੂਪ 'ਚ ਆਉਂਦੀ ਹੈ ਕਿ ਜਿਹੜੇ ਬੰਦੀ ਸਿੰਘ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਹਨਾਂ ਦੀ ਰਿਹਾਈ, ਜਾਂ ਕਹਿ ਲਓ ਕਿ ਉਹਨਾਂ ਦੀ ਹੁਣ ਜਿਸ ਤਰ੍ਹਾਂ ਦੀ ਉਹਨਾਂ ਨੇ ਸਜ਼ਾ ਆਪਣੀ ਪੂਰੀ ਕਰ ਲਈ, ਉਸ ਤੋਂ ਬਾਅਦ ਉਹਨਾਂ ਨੂੰ ਛੱਡਣ ਬਾਰੇ ਜਾਂ ਉਹਨਾਂ ਨੂੰ ਰਿਹਾਅ ਕਰਨ ਬਾਰੇ ਵੀ ਐਲਾਨ ਹੋ ਸਕਦਾ ਸੀ। ਸਿੱਖ ਧਰਮ ਨਾਲ ਸੰਬੰਧਿਤ ਜਿਹੜੇ ਕੁਝ ਮਸਲੇ ਨੇ ਉਹਦੇ ਸੰਬੰਧ ਵਿੱਚ ਵੀ ਐਲਾਨ ਕਰਨ ਬਾਰੇ ਮੋਦੀ ਸਾਹਿਬ ਨੇ ਸੋਚਿਆ ਹੋਇਆ ਸੀ। ਇਹ ਸਾਰੀ ਜਾਣਕਾਰੀ 42,000 ਕਰੋੜ ਰੁਪਈਏ ਵਿੱਚ ਨਹੀਂ, ਕਹਿਣ ਵਿੱਚ ਤਾਂ ਇਹ ਵੀ ਆ ਰਿਹਾ ਹੈ ਕਿ 2,00,000 ਕਰੋੜ ਰੁਪਈਏ ਦੇ ਜਿਹੜੇ ਐਲਾਨ ਆ ਉਹ ਪੰਜਾਬ ਲਈ ਹੋਣੇ ਸੀ ਉਸ ਦਿਨ। ਮੋਦੀ ਸਾਹਿਬ ਨੇ ਜੋ ਆਪਣਾ ਪੰਜਾਬ ਆਉਣ ਦਾ ਇੱਕ ਸਿਸਟਮ ਬਣਾਇਆ ਸੀ, ਜੋ ਇੱਕ ਲੈਟਰ ਮੋਦੀ ਸਾਹਿਬ ਦੇ ਦਫ਼ਤਰ ਦੁਆਰਾ ਜਾਂ ਕਹਿ ਲਓ PM ਆਫਿਸ ਦੁਆਰਾ ਜਾਰੀ ਹੁੰਦਾ ਹੈ, ਉਹ ਬਾਏ ਏਅਰ ਦਾ ਸੀ। ਤੋਂ ਬਠਿੰਡਾ ਆ ਕੇ ਉਤਰਦੇ ਨੇ, ਅਤੇ ਜਦੋਂ ਬਠਿੰਡੇ ਆ ਕੇ ਉਤਰਦੇ ਨੇ 10:20 'ਤੇ ਉਹਨਾਂ ਨੇ ਬਠਿੰਡੇ ਤੋਂ ਫਿਰੋਜ਼ਪੁਰ ਰੈਲੀ ਦੇ ਵਿੱਚ ਜਾਣਾ ਸੀ ਬਾਏ ਏਅਰ ਹੈਲੀਕਾਪਟਰ ਦੀ ਸਹਾਇਤਾ ਦੇ ਨਾਲ, ਪਰ ਮੌਸਮ ਖਰਾਬ ਸੀ। ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਬਾਰਿਸ਼ ਆ ਹੋ ਰਹੀ ਸੀ ਮਗਰਲੇ 1-2 ਦਿਨਾਂ ਤੋਂ ਉਹਨਾਂ ਨੇ ਕੁਛ ਸਮੇਂ ਵੇਟ ਵੀ ਕੀਤੀ, ਪਰ ਜਦੋਂ ਐਂ ਕਹਿ ਲਓ ਕਿ ਮੌਸਮ ਨੇ ਸਾਥ ਨਾ ਦਿੱਤਾ ਤਾਂ ਜਿਹੜਾ ਰੂਟ ਆ ਉਹ ਬਾਏ ਏਅਰ ਦੀ ਥਾਂ 'ਤੇ ਬਾਏ ਰੋਡ ਕਰ ਦਿੱਤਾ ਗਿਆ। ਇਸ ਦੇ ਸੰਬੰਧ ਦੇ ਵਿੱਚ ਜਿਹੜੀਆਂ ਕੇਂਦਰ ਦੀਆਂ ਏਜੰਸੀਆਂ ਸੀ, ਨਾਲ ਨਾਲ ਪੰਜਾਬ ਪੁਲਿਸ ਦਾ ਪ੍ਰਸ਼ਾਸਨ ਲੱਗਿਆ ਹੋਇਆ ਸੀ ਅਤੇ ਉਹਨਾਂ ਨੇ ਇਸ ਚੀਜ਼ ਦੀ ਇਜਾਜ਼ਤ ਵੀ ਦਿੱਤੀ ਕਿ ਤੁਸੀਂ ਜਾ ਸਕਦੇ ਹੋ, ਟਰੈਕ ਹੈ ਜਿਹੜਾ ਉਹ ਤੁਹਾਨੂੰ ਮਿਲ ਜਾਏਗਾ, ਇਹਦੇ ਜਾਣ ਦੇ ਲਈ ਸੇਫ ਟਰੈਕ ਮਿਲ ਜਾਏਗਾ। ਤਾਂ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਿਆਂ ਕਿ ਬਠਿੰਡਾ ਏਅਰਪੋਰਟ ਜਿਹੜਾ ਭੇਸੀਆਣਾ ਪਿੰਡ ਵਿਖੇ ਬਣਿਆ ਹੋਇਆ ਏਅਰਫੋਰਸ ਦਾ, ਉੱਥੋਂ ਉਹਨਾਂ ਨੇ ਤੁਰਨਾ ਸੀ ਅਤੇ ਲਗਭਗ 2 ਘੰਟਿਆਂ ਦੀ ਵਾਟ ਆ ਅਤੇ 130-140 ਕਿਲੋਮੀਟਰ ਬਣਦਾ। ਉਹਨਾਂ ਨੇ ਪਹਿਲਾਂ ਸੋਚਿਆ ਕਿ ਉਹ ਫਿਰੋਜ਼ਪੁਰ ਨਹੀਂ ਜਾਣਗੇ, ਹਸੈਨੀ ਵਾਲਾ ਬਾਰਡਰ ਦੇ ਉੱਤੇ ਸਾਡੇ ਸ਼ਹੀਦਾਂ ਨੂੰ ਨਕਮਸਤਕ ਹੋ ਕੇ ਆਉਣਗੇ, ਸ਼ਰਧਾਂਜਲੀ ਦੇ ਕੇ ਆਉਣਗੇ। ਤਾਂ ਉਸ ਟਰੈਕ 'ਤੇ ਜਦੋਂ ਜਾਣਾ ਸ਼ੁਰੂ ਕਰ ਦਿੰਦੇ ਨੇ, ਪਰ ਰਸਤੇ ਦੇ ਵਿੱਚ ਜਦੋਂ ਹਸੈਨੀ ਵਾਲਾ ਬਾਰਡਰ ਤੋਂ ਉਹ 30 ਕਿਲੋਮੀਟਰ ਪਿੱਛੇ ਰਹਿ ਜਾਂਦੇ ਨੇ, ਪਿੰਡ ਆਉਂਦਾ ਜੀ ਉੱਥੇ ਪਿਆਰੇਆਣਾ। ਪਿਆਰੇਆਣਾ ਪਿੰਡ ਦੇ ਕੋਲ ਜਿਹੜਾ ਓਵਰਬ੍ਰਿਜ ਆਇਆ, ਜਿਹੜਾ ਬਣਿਆ ਹੋਇਆ ਪੁਲ ਬਣਿਆ ਹੋਇਆ, ਤਾਂ ਉਸ ਪੁਲ ਦੇ ਉੱਤੇ ਅਚਾਨਕ ਜਿਹੜੇ ਕਿਸਾਨ ਨੇ, ਹੁਣ ਕਿਸਾਨਾਂ ਦਾ ਕਹਿਣਾ ਕੀ ਹੈ, ਉਹ ਸੀਗੀ ਪੰਜਾਬ ਕਿਸਾਨ ਕ੍ਰਾਂਤੀਕਾਰੀ ਜਿਹੜੀ ਯੂਨੀਅਨ ਹੈ, ਉਹ ਡੀਸੀ ਦਫ਼ਤਰ ਦੇ ਵਿੱਚ ਪੁਤਲਾ ਫੂਕਣ ਜਾਂਦੇ ਸੀ। ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਉਹਨਾਂ ਨੇ ਕਿਹਾ ਸੀ ਵੀ ਜਿਸ ਦਿਨ ਪੰਜਾਬ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਆਉਣਗੇ, ਉਸ ਦਿਨ ਅਸੀਂ ਇੱਕ ਆਪਣਾ ਪ੍ਰੋਗਰਾਮ ਉਲੀਕਾਂਗੇ ਕਿ ਵੱਖ ਵੱਖ ਜਿਹੜੇ ਡਿਸਟ੍ਰਿਕਟ ਦੇ ਹੈੱਡਕੁਆਰਟਰ ਨੇ ਉੱਥੇ ਜਾ ਕੇ ਪੁਤਲਾ ਜਾਊਗਾ ਤੇ ਰੋਕ ਕੀਤੇ ਜਾਣਗੇ। ਸੜਕਾਂ ਰੋਕਣ ਦਾ, ਮਾਰ ਰੋਕਣ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰੋਗਰਾਮ ਨਹੀਂ ਸੀ ਵੀ ਸੜਕਾਂ ਜਾਣਗੀਆਂ
ਜੀ,
ਪਰ ਇਤਫਾਕਨ ਕਹਿ ਲਓ, ਬਾਈ ਚਾਂਸ ਕਹਿ ਲਓ ਕਿ ਜਦੋਂ ਸੜਕ ਤੋਂ ਪੁਤਲਾ ਫੂਕ ਕੇ ਵਾਪਸ ਆ ਰਹੇ ਸੀ ਤਾਂ ਉਹਨਾਂ ਨੇ ਆਪਣਾ ਰੋਸ ਕਰਨ ਦੇ ਲਈ ਸੜਕ ਦੇ ਉੱਪਰੋਂ ਬੈਠ ਕੇ, ਤਾਂ ਉਸਨੇ ਉੱਥੇ ਕਿਹਾ ਵੀ ਕਿ ਇੱਥੋਂ ਦੀ ਸਾਹਿਬ ਦਾ ਕਾਫਲਾ ਲੰਘਣਾ ਹੈ ਤੇ ਤੁਸੀਂ ਇਹ ਰਸਤਾ ਹੀ ਕਰ ਦਿਓ। ਤੇ ਉਹ ਕਹਿੰਦੇ ਨੇ, ਉਹਨਾਂ ਦੇ ਬਿਆਨ ਆਏ ਨੇ ਫੂਲ ਸਾਹਿਬ ਦੇ, ਉਹ ਕਹਿੰਦੇ ਵੀ ਸਾਨੂੰ ਲੱਗਿਆ ਵੀ ਸ਼ਾਇਦ ਭਾਜਪਾ ਵਰਕਰਾਂ ਜਾਂ ਭਾਜਪਾ ਦੀਆਂ ਬੱਸਾਂ ਨੂੰ ਲੰਘਾਉਣ ਦੇ ਲਈ ਇਸ ਤਰ੍ਹਾਂ ਕੀਤਾ ਜਾ ਰਿਹਾ, ਤੇ ਅਸੀਂ ਉੱਥੋਂ ਨਿਕਲੇ ਕਿਉਂਕਿ ਸਾਨੂੰ ਇਹ ਸੀ ਕਿ ਸਾਹਿਬ ਤਾਂ ਬਾਏ ਇਹ ਕਹਿੰਦੇ ਸਾਡੇ ਦੇਖਦੇ ਦੇਖਦੇ ਜਾਂ ਗੱਲਬਾਤ ਹੁੰਦੇ ਹੁੰਦੇ ਹੀ ਪ੍ਰਧਾਨ ਮੰਤਰੀ ਸਾਫਲਾ ਆ ਗਿਆ, ਜਿਹੜਾ ਕਾਫਲਾ ਲਗ 1 ਕਿਲੋਮੀਟਰ ਪਿੱਛੇ ਰੁਕ ਗਿਆ ਤੇ 15 ਕੁ ਮਿੰਟ ਕਹਿੰਦੇ ਉੱਥੇ ਰੁਕਿਆ ਤੇ ਉਸ ਤੋਂ ਬਾਅਦ ਉਹ ਵਾਪਸ ਚੱਲਿਆ। ਹੁਣ ਜਿਹੜੀ ਗੱਲ ਆਉਂਦੀ ਹੈ ਕਿ ਜੈਕ ਤੋਂ ਵਾਪਸ ਚਲੇ ਗਏ ਤਾਂ ਉਹ ਬਠਿੰਡਾ ਜਦੋਂ ਏਅਰਪੋਰਟ ਤੇ ਜਾਂਦੇ ਨੇ ਤਾਂ ਬਠਿੰਡਾ ਏਅਰਪੋਰਟ ਤੇ ਉਹ ਕਿਸੇ ਵੱਡੇ ਅਧਿਕਾਰੀ ਨੂੰ ਕਹਿ ਜਾਂਦੇ ਨੇ ਕਿ ਆਪਣੇ CM ਦਾ ਧੰਨਵਾਦ ਕਰਨਾ, ਮੇਰੀ ਜਾਨ ਬਚ ਗਈ ਜਾਂ ਮੈਂ ਜਾਨ ਬਚਾ ਕੇ ਬਠਿੰਡਾ ਆ ਸਕਿਆ
ਜੀ।
ਤਾਂ ਇਸ ਤੋਂ ਬਾਅਦ ਸਾਰੀਆਂ ਖਬਰਾਂ ਦੇ ਵਿੱਚ ਜਾਂ ਸਾਰੀ ਮੀਡੀਆ ਦੇ ਵਿੱਚ ਇਹ ਗੱਲ ਹਵਾ ਵਾਂਗੂ ਜਾਂ ਕਹਿ ਲਓ ਅੱਗ ਵਾਂਗੂ ਫੈਲ ਜਾਂਦੀ ਹੈ ਤੇ ਦੇਖਦੇ ਦੇਖਦੇ ਹੀ ਇਸ ਖਬਰ ਦਾ ਜਿਹੜਾ ਰੰਗ ਹੈ ਉਹ ਵੱਟ ਜਾਂਦਾ ਹੈ। ਮੈਂ ਇਸ ਤੋਂ ਪਹਿਲਾਂ ਦੱਸ ਦੇਵਾਂ ਕਿ ਜਦੋਂ ਪਹਿਲਾ ਐਲਾਨ ਆਉਂਦਾ ਹੈ ਕਿ ਉਹ ਰੈਲੀ ਵਾਲੀ ਥਾਂ ਤੇ ਨਹੀਂ ਜਾ ਰਹੇ ਤਾਂ ਉਦੋਂ ਆਉਂਦਾ ਮੌਸਮ ਦੀ ਖਰਾਬੀ ਕਰਕੇ ਉਹ ਰੈਲੀ ਵਾਲੀ ਥਾਂ ਤੇ ਨਹੀਂ ਜਾ ਰਹੇ। ਉਸ ਤੋਂ 20 ਮਿੰਟ ਬਾਅਦ ਇੱਕ ਬਿਆਨ ਆਉਂਦਾ ਕਿ ਸੁਰੱਖਿਆ ਦਾ ਮਸਲਾ ਬਣ ਗਿਆ ਜੀ, ਰਾਹ ਦੇ ਵਿੱਚ ਉਹਨਾਂ ਨੂੰ ਅੰਦੋਲਨਕਾਰੀਆਂ ਨੇ ਘੇਰ ਲਿਆ ਤੇ ਤਾਂ ਕਰਕੇ ਉਹ ਰੈਲੀ ਵਿੱਚ ਨਹੀਂ ਪਹੁੰਚ ਸਕਣਗੇ, ਉਹ ਵਾਪਸ ਚਲੇ ਗਏ। ਵਾਪਸ ਜਾਣ ਤੋਂ ਬਾਅਦ ਜਿਹੜੀ ਪੰਜਾਬ ਦੀ ਸਿਆਸਤ ਵਿੱਚ ਇੱਕ ਤਰ੍ਹਾਂ ਦੀ ਅੱਗ ਲੱਗ ਜਾਂਦੀ ਹੈ, ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਮਗ ਜਾਂਦੀ ਹੈ, ਕੇਂਦਰ ਦੀਆਂ ਜਿਹੜੀਆਂ ਏਜੰਸੀਆਂ ਨੇ ਜਾਂ ਕੇਂਦਰ ਦੇ ਵਿੱਚ ਜਿਹੜਾ ਗ੍ਰਹਿ ਮੰਤਰਾਲਾ ਹੈ ਤਾਂ ਜਿਹੜੇ ਸਾਡੇ ਗ੍ਰਹਿ ਮਿਨਿਸਟਰ ਨੇ ਅਮਿਤ ਸ਼ਾਹ, ਉਹ ਸਿੱਧੇ ਤੌਰ 'ਤੇ ਪੰਜਾਬ ਸਰਕਾਰ ਨੂੰ ਬਲੇਮ ਕਰਦੇ ਨੇ, ਇਹਨਾਂ ਉੱਤੇ ਦੋਸ਼ ਲਾਉਂਦੇ ਨੇ ਕਿ ਉਹ ਸੁਰੱਖਿਆ ਯਕੀਨੀ ਬਣਾ ਸਕੇ। ਅਤੇ ਪੰਜਾਬ ਸਰਕਾਰ ਦੇ ਤਰਫ ਤੋਂ ਜਿਹੜੀ ਹੋਰ ਸਟੇਟਮੈਂਟਾਂ ਆਉਂਦੀਆਂ, ਉਸ ਤੋਂ ਪਹਿਲਾਂ ਇੱਕ ਹੋਰ ਸਟੇਟਮੈਂਟ ਮੈਂ ਤੁਹਾਡੇ ਨਾਲ ਸਾਂਝੀ ਕਰ ਲਵਾਂ ਕਿ ਭਾਜਪਾ ਦੇ ਜਿਹੜੇ ਕੌਮੀ ਪ੍ਰਧਾਨ ਨੇ JP ਨੱਡਾ, JP ਨੱਡਾ ਜੀ ਕਹਿੰਦੇ ਨੇ ਕਿ ਮੈਂ ਚੰਨੀ ਸਾਹਿਬ ਨੂੰ ਫੋਨ ਵੀ ਕੀਤਾ ਪਰ ਉਹਨਾਂ ਨੇ ਸਾਡੇ ਫੋਨ ਨਹੀਂ ਚੱਕੇ। ਪੰਜਾਬ ਦੀ ਜਿਹੜੀ ਭਾਜਪਾ ਹੈ ਉਹਨਾਂ ਨੇ ਵੀ ਇਸ ਤਰ੍ਹਾਂ ਦੇ ਦੋਸ਼ ਲਾਏ ਤੇ ਕੈਪਟਨ ਸਾਹਿਬ, ਕੈਪਟਨ ਅਮਰਿੰਦਰ ਸਿੰਘ ਜਿਹੜੇ 4.5 ਸਾਲ ਜਾਂ ਕਹਿ ਲਓ ਕਿ ਸਾਰੀ ਉਮਰ ਜਿਨ੍ਹਾਂ ਨੇ ਪੰਜਾਬ ਦੀ ਖਾਧੀ, ਤੇ ਉਹਨਾਂ ਦਾ ਸਭ ਤੋਂ ਜਿਹੜਾ ਸਖ਼ਤ ਬਿਆਨ ਆਉਂਦਾ ਹੈ, ਉਹ ਕਹਿੰਦੇ ਨੇ ਕਿ ਦੁੱਖ ਕਿਸੇ ਨਾਲ ਲੜੇ ਦਾ ਨਹੀਂ ਹੁੰਦਾ, ਦੁੱਖ ਆਪਣੇ ਨਾਲ ਲੜੇ ਦਾ ਹੁੰਦਾ। ਤਾਂ ਸਾਡੇ ਆਪਣਿਆਂ ਦੇ ਜਦੋਂ ਬਿਆਨ ਆਏ ਕਿ ਪੰਜਾਬ ਦੇ ਵਿੱਚ ਤਾਂ ਸੁਰੱਖਿਆ ਹੀ ਹੈ ਨਹੀਂ, ਪੰਜਾਬ ਦੇ ਵਿੱਚ ਤਾਂ ਰਾਸ਼ਟਰਪਤੀ ਰਾਜ ਲਾ ਦੇਣਾ ਚਾਹੀਦਾ, ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਸਭ ਕੁਝ ਵੱਸੋਂ ਬਾਹਰ ਹੋ ਗਿਆ, ਇਹ ਸਾਰਾ ਕੁਝ ਤੋਂ ਬਾਅਦ ਬਹੁਤ ਦੇਰ ਜਿਹੜੀ ਰਾਤ ਹੈ ਉਹ ਕੈਬਨਿਟ ਮੀਟਿੰਗ ਤੋਂ ਬਾਅਦ ਕਾਨਫਰੰਸ ਕਰਦੇ ਨੇ ਸਾਡੇ ਦੇਸ਼ ਦੇ ਜਾਂ ਕਹਿ ਲਓ ਸਾਡੇ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ। ਮੈਂ ਇੱਥੇ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਦੇਸ਼ ਸ਼ਬਦ ਵੀ ਸੂਬੇ ਲਈ ਵਰਤਿਆ ਜਾਂਦਾ ਹੈ, ਜਦੋਂ ਦੱਦੇ ਦੇ ਲਾਵਾਂ ਸੱਸਾ ਕਰਦੇ ਨੇ ਇਹ ਦੇਸ਼ ਹੁੰਦਾ, ਇਹ ਸੂਬਾ ਹੁੰਦਾ, ਤੇ ਜਦੋਂ ਦੱਦੇ ਦੇ ਲਾਵਾਂ ਸੱਸੇ ਦੇ ਪੈਰ 'ਚ ਬਿੰਦੀ ਕਰਦੇ ਨੇ ਇਹ ਦੇਸ਼ ਹੁੰਦਾ, ਇਹ ਕੰਟਰੀ ਹੁੰਦੀ ਹੈ।
ਤਾਂ
ਜਦੋਂ ਦੇਸ਼ ਦੇ ਲਈ ਸਾਡੇ ਜਾਂ ਕਹਿ ਲਓ ਸੂਬੇ ਦੇ ਮੁੱਖ ਮੰਤਰੀ ਇੱਕ ਕਾਨਫਰੰਸ ਕਰਦੇ ਨੇ ਤਾਂ ਕਾਨਫਰੰਸ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਸੁਰੱਖਿਆ ਦਿੱਤੀ, ਸੁਰੱਖਿਆ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਤਾਹੀ ਨਹੀਂ ਹੋਈ, ਜਿੱਥੇ ਉਹਨਾਂ ਦਾ ਕਾਫਲਾ ਰੁਕਦਾ ਹੈ ਉਸ ਤੋਂ ਬਾਅਦ ਅਸੀਂ ਉਹਨੂੰ ਬਦਲਵਾਂ ਰੂਟ ਦੇਣ ਦੀ ਕੋਸ਼ਿਸ਼ ਵੀ ਕੀਤੀ, ਕਿਉਂਕਿ ਇੱਥੇ ਮੈਂ ਇਹ ਵੀ ਦੱਸ ਦੇਵਾਂ कि कदे भी जदों चाहे बाय एयर होवे चाहे बाय रोड होवे एक रूट नहीं रेडी हुंदा, बदलवे रूट भी रेडी रखे जाते हुंदे ने कि बाय चांस जेकर जरूरत पै जाए तो बदलवे रूट भी वरते जा सकन, किस तरह के हालात भी बन सकते ने। तां करके एंबूलेंस तो इलावा हॉस्पिटल ते जिहड़े बदलवे रूट है सारा कुछ ही रखा जाता है। तो कहिंदे वो उन्होंने ना कर दिता, बदलवे रूट से नहीं तुरे। कहिंदे जेकर किसानां दे दिल विच गुस्सा सी प्रधानमंत्री प्रति, जेकर उन्होंने गुस्सा जाहर करन दे लई सड़क मल भी ली तो इहदे विच सुरक्षा वाला मसला नहीं, इहदे नाल सुरक्षा भंग नहीं हुई। वो अपना एक थां ते हवाला दिंदे हुए कहिंदे ने कि जदों मैं चंडीगढ़ तो जा रहा सी तां हरियाणा दे जिहड़े मुख्यमंत्री ने उन्हां दे निवास दे बिल्कुल सामने एक बार मेरी गड्डी दे सामने भी किसान इकट्ठे होकर बैठ गए सी। तो कहिंदे मैं तो उसनों सुरक्षा का मसला नहीं बनाया, मैं तो अपने ड्राइवर को कह दिता कि बदलवा रूट ले लिया जाए, तो उन्होंने बदलवा रूट ले लिया सी। तो इस तरह का जो स्पष्टीकरण पंजाब सरकार ने दिता, रंधावा साहब जिहड़े साडे गृह मंत्री ने उन्होंने बड़े सख्त शब्दों के विच कहा, मैनू उन्होंने वर्डिंग के नाल हमदर्दी भी है क्योंकि वह दिल तो बोले, मैनू लग्या नहीं उन्होंने सियासत तो कम लिया जां सियासत वाली भाषा उन्होंने बोली उस दिन। वह कहिंदे भी तुसीं सुरक्षा नूं खतरा कह के की साबित करना चाहते हो कि पंजाब अतवादियों का देश है, पंजाब दे विच तालिबान राज है, कि पंजाब दे विच लोग सड़कां ते घूमते फिरते नहीं। कहिंदे तुसीं अपनियां नाकामयाबियां नूं लुकाउंदे होए पंजाब दे उत्ते ये ब्लेम करते हो कि असीं सुरक्षा नहीं दे सके। कहिंदे इहदे विच सुरक्षा वाला की मसला है, जदों साडे बजुर्ग साडे बच्चे साडियां धीआं साडियां मावां 14 महीने जां कह लो 385 दिन दिल्ली दे बार्डर ते बैठे रहे, उदों सुरक्षा नूं खतरा नहीं सी कि तुसीं 20 मिंटां विच जां 10 मिंटां विच जदों अंदोलनकारी मूहरे आ गए तां तुहानूं सुरक्षा दा वास्ता देना पिया। उह कहिंदे असल विच गल इह नहीं सी, गल कहिंदे असल विच इह सी कि भाजपा दी रैली दे विच कुर्सी लगी सी 80,000 ते लोक पहुंचे 500 जां कह लो 700, ते कहिंदे उस एक तरह की बेइज्जती तो बचन के लिए इस तरह की नाकामयाबी तो बचन के लिए उन्होंने एक तरीका लभ्या कि वह कहिंदे ना कि सप्प भी मर जे तो लाठी भी ना टुटे, वह सप्प भी मार गए तो लाठी भी नहीं टुटी, अपनी भी जिहड़ी चढ़त आ वह रख गए, तो नाल दी नाल कहिंदे उह पंजाब दे सिर इक ठुणा भी भन गए ने। इस तरह के बयान आ जिहड़े वह आए ने। इस तो अलावा जेकर मैं इत्थे गल होर ऐड कर देवां अपने दर्शकों के ऐ कह लो कि माहौल थोड़ा जिहा बोरिंग हो गया, ये दसन दे लई कि पिछे जे कहिंदे एक होर भी चुटकला आया, कहिंदे जिहड़ा टेंट उत्थों लैके इन्होंने लाया सी फिरोजपुर दे विच 80,000 कुर्सी लाई सी, वड्डा टेंट लाया सी, ते कहिंदे ये भाजपा वाले कहिंदे चुटकले दे रूप विच जां मैं हासे मजाक लई गल कर रहा, ये कहिंदे भी टेंट का किराया नहीं असीं दिंदे ना कुर्सियां का दिंदे 80,000 दियां। वह कहिंदे भी क्यों नहीं दिंदे साडा तुसीं किराया, वह कहिंदे यार थोड़ियां कुर्सियां ते कोई बैठा ही नहीं किराया कहदा, वह कहिंदे चल नहीं साडियां कुर्सियां ते कोई बैठा किराया तो दिओ, कहिंदे यार किराया कहदा दईए नाले थोड़ी 80,000 कुर्सी असीं डाही ते नाले कहिंदे धो के मोड़ी जांदे आ, हुण इहदे उत्ते चाहीदा भी की आ तुहानूं। ते कहिंदे इस तरह के हालात बने पए ने, रब ने उत्ते कुर्सी सारी धो भी दित्ती सी, मीह भी एक मसला बनिया उस रैली विच। मैं इस गल का कोई कट्टड़ विरोधी नहीं, मैं सारिया धारनावां नूं मूहरे रख के चलदा, कि ना कि मौसम ने भी भाजपा के नाल जां कह लो कुदरत ने भी भाजपा के नाल बुरी की। यह सारा मसला जो बनया तो इस तो बाद पंजाब सरकार ने फिर भी कह दिता कि असी दो मैंबरी जी एक सैट बनावांगे जिहड़ी वीरवार तक अपनी रिपोर्ट दे दूगी। महताब वर्मा जस्टिस सेवा मुक्त गिल साहब की जी ड्यूटी है वह ला दी, उन्होंने दोनों ने जी कह दी कि एक जी रिपोर्ट आज केंद्र के सौंप भी दिती है, तो दूजे पास केंद्र ने भी एक तीन मैंबरी जी सैट आ बनाई हुई है, पर जिहड़ा नवां मोड़ आया वह अज आया इस घटना दे विच। कल सुप्रीम कोर्ट दे विच सुनवाई सी, सुनवाई एन वी रमन्ना जिहड़े साडे जस्टिस आ उन्हां दे बेंच ने कीती, ते उन्हां ने एक नवां ऐलान कर दिता कि पंजाब एंड हरियाणा दे जनरल जिहड़े रजिस्ट्रार ने उन्हां नूं हुक्म जारी कीता कि पंजाब सरकार दा पंजाब पुलिस दा ते नाल नाल जिहड़ियां भी केंद्रीय एजेंसियां ने उन्हां दा सारा रिकॉर्ड जब्त कर लिया जावे, उहदे विच किसी तरह की कोई अपडेशन नहीं होनी चाहिए, तो उस तो बाद फिर जांच बारे सोचा जाऊगा। तो नाल नाल जिहड़ी पंजाब सरकार ने सैट बनाई सी उहदे उत्ते भी उन्होंने कह दिता कि यह सैट 10 जनवरी तक जिहड़ा अपना वह कामकाज आ रोक देवे, क्योंकि 10 जनवरी नूं दोबारे सुप्रीम कोर्ट के जिहड़ी सुनवाई होगी उस तो बाद देखांगे कि पंजाब सरकार की जिहड़ी सैट है इन्हें अपना जो कामकाज अगे करना है जां केंद्र दी जिहड़ी सैट आ उन्हें कामकाज अगे करना है जां रोक देना है। दूजे पासे एनएआई जिहड़ी विशेष कमेटी हुंदी है जां विशेष जिहड़ी टीम हुंदी है उन्हां दी भी ड्यूटी ला दित्ती है कि उह भी इस केस दे विच इनवॉल्व हो जाओ, क्योंकि थोड़े चिर पहला जिहड़े सिख फॉर जस्टिस दे लीडर मन्ने जांदे ने गुरपतवंत सिंह पन्नू, उन्हां दी इक वीडियो आई सी कि पंजाब दे विच जेकर तुसीं साडे प्रधानमंत्री नूं वड़न तों रोकोगे तां तुहानूं असीं अमेरिकन डॉलर, मैं उनकी गिनती खैर मेरे चेत्या चों विसर गई है, तो वह थोनों दिते जाणगे। तां इह जो सारी गल नूं भी उन्होंने मद्देनजर रखते हुए सुप्रीम कोर्ट ने कहा कि एनएआई भी इहदी जांच आ जिहड़ी करूगी, अज जिहड़ी स्पैशल टीम बनाई हुई सी तां उह अज उसे पुल ते पहुंची, उसे पुल ते पहुंच के उन्होंने एक घंटा पूरी उत्थे इनवैसटीगेशन कीती। ते एक गल मैं होर अपने दर्शकों नूं दस देवां कि एस एस पी फिरोजपुर का तबादला कर दिता, उन्होंने ट्रांसफर कर दिता उस थां दे उत्ते। चाहे पंजाब दे विच काफी ट्रांसफर होईयां ने, पर मैं तुहानूं विशेष तौर पर दसदा कि इस केस दे विच उन्हां दा तबादला कर दिता। तो काफ़ी उच्च अधिकारी डीजीपी तो लैके वह केंद्र ने तलब किए ने, केंद्र ने सद ले ने, इथों तक जिहड़ी घटना पहुंच गई है। दूजे पासे सिद्धू साहब कहिंदे ने कि पंजाबियों नूं बदनाम करके अपनी जिहड़ी रैली दे विच नमोशी हुई है उन्हूं बचाया जा रहा है, पर देखांगे आने वाले दिनों में हुण जिहड़ी 10 जनवरी नूं सुनवाई है उहदे उत्ते किस तरह का जिहड़ा प्रतिक्रम सुप्रीम कोर्ट का आउंदा है, ये जिहड़ी ऐं कह लो चाल है जां सियासत विच वाकई कमी है, पंजाब प्रशासन की गलती है, केंद्र की गलती है, जां फिर किसी तरह का कोई ड्रामा रचा जा रहा सियासत वाला, इहदे बारे हाले असी कुछ नहीं कह सकते, 10 जनवरी वाली सुनवाई तो बाद ही कुछ दस्या जा सकता है। जी
जसविंदर जी, आप पिछले हफ्ते गल्लां करते आ रहे हैं, 24 घंटे 7 दिन प्रोग्राम चलते हैं ट्रकिंग ट्रे टीवी ते विरासत टीवी ते, सो जो कुछ होया होना नहीं चाहिदा सीगा, पर जो होया सीगा उहनूं सामना करना चाहिदा सीगा, जे कुर्सियां खाली है तां कुर्सियां खाली है तां पहुंचना चाहिदा सीगा। कैप्टन स्टेज ते खड़ के बोलन लग पए राष्ट्रपति राज वे होना चाहिदा आ, किधर दी सोच सीगी इहनां दी, क्यों इह जिहड़ी इह नफ़े दी लहर फैलाण लगे होए आ, अगे पंजाबियां दे पुत बड़े बड़े मरे उस जेनासाइड दे विच, ते किदां दा माहौल क्रिएट करन दी कोशिश करदे आ, गलती तुहाडी आ, पसंद तुहानूं कोई नहीं करदा, चल पसंद करदा नहीं करदा, मौसम करके लोकी नहीं पहुंचे, कोई बस का शीशा नहीं टुटिया, कोई गड्डी नूं अग नहीं लगी, किसी ने कोई गोली नहीं चलाई, प्रधानमंत्री 20 मिनट खड़े रहे, रास्ता लभण की कोशिश की होगी जां सोचते होगे, क्योंकि 15-20 मिनट तां फट लंघ जांदे हन, पर कई बार सेकंड भी घंटिया वांगू लगता जो इधर ही सिचुएशन खड़ी हो जाती है, पर सिचुएशन कोई डेंजर वाली सीगी नहीं, उत्थे आराम नाल खड़े से, ना कोई दौड़दा सा, ना कोई भजदा सा, पुलिस वाले पकौड़े शकल लगे हुए सके, क्योंकि रश नहीं सीगा, तो लोग तुरते फिरते सके, उन्होंने देखो जी किसी भी इंपोर्टेंट बंदे का कोई कित कार खड़ जानी, प्लेन खड़ जानी, जां कित एयरपोर्ट पर पहुंचा तो रश तो आम पै जाता, लोग देखना चाहते, लोग वेव करना चाहते उत्थे, जे वह खड़ गए से 20 मिनट उत्थे कोई डेंजर नहीं सीगा, रास्ता बदल की कोशिश की होगी, पर किसी एस एस पी कढ़ देना ज पंजाब के उपर ज चन्नी होना उपर ज होर उपर जे हाथ उठाने आ, यह कोई चंगी गल नहीं हैगी, नैशनल लैवल से जे देखा जाए, कुर्सियां लोग पुठियां ले बैठे क्योंकि मीह पैंदा सीगा ते कुर्सियां सीगियां खाली, स्टेज तो बोल रहे सीगे बई राष्ट्रपति राज होना चाहीदा, आई मीन जे तुसीं खुद हारे होए आ पर लोकां विच क्यों तुसीं लोकां नूं क्यों भड़कान लगे होए आ, लोकी समझ गए हन जिदे, हाँ गोदी मीडिया नहीं समझे हजे तक ना उन्होंने समझना, पर लोकी समझ गए हन जो कुछ होया वी इहदा रीजन की सीगा, वी सानूं आपस विच हुण इहनां दे काम पुट्ठा पै गया, लोकी बयान देण लग पए आ बई सिखां नूं ना बदनाम करो, ਤੁਸੀਂ ਜੋ ਕੁਝ ਹੋਇਆ ਉਹਦਾ ਸਾਹਮਣਾ ਕਰੋ ਅਤੇ ਇਨਫੋਰਮੇਸ਼ਨ ਦੇਵੋ, ਨਾ ਕੋਈ ਗੱਲ ਲੁਕਾਉਣ ਦੀ ਕਰੋ, ਵੀ ਸਾਡੇ ਵਿੱਚ ਨਫ਼ਰਤ ਨਾ ਫੈਲਾਓ, ਗੱਲ ਤਾਂ ਨਫ਼ਰਤ ਦੀ ਆ, ਆਪਾਂ ਨਹੀਂ ਚਾਹੁੰਦੇ ਮੁੜ ਕੇ ਫਿਰ ਸਾਡੇ ਮਗਰ ਇਹ ਪੈ ਜਾਣ, ਕਿਉਂਕਿ ਕਿੰਨਾ ਕੁ ਚਿਰ ਆਪਾਂ ਇਹਨਾਂ ਨੂੰ ਬਚਾਈ ਜਾਵਾਂਗੇ ਜਿੱਥੇ ਆਪਣੇ ਵਾਸਤੇ ਆਪਾਂ ਕੁਝ ਨਹੀਂ ਕੀਤਾ, ਹੋਰਾਂ ਵਾਸਤੇ ਸਭ ਕੁਝ ਕਰਨ ਦੀ ਕੋਸ਼ਿਸ਼ ਕਰੀਦੀ ਆ, ਹੁਣ ਫਿਰ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਲੱਗੇ ਹੋਏ ਆ ਕਰਨ।
ਜੀ ਬਿਲਕੁਲ ਜੀ, ਇਸ ਗੱਲ ਉੱਤੇ ਜੇਕਰ ਗੱਲ ਕਰਨੀ ਹੋਵੇ ਖਾਸ ਕਰਕੇ ਕੈਪਟਨ ਅਮਰਿੰਦਰ ਜੀ ਬਾਰੇ, ਤਾਂ ਸਭ ਕੁਝ ਸਿਆਸਤ ਨਹੀਂ ਹੁੰਦੀ, ਸਭ ਕੁਝ ਕੁਰਸੀ ਨਹੀਂ ਹੁੰਦੀ, जिस देश ने जिस सूबे ने जिस कल्चर ने जिन्हां लोकां ने तुहानूं उस कुर्सी दे योग कीता घट्टो घट सानूं उस नाल हमदर्दी रखनी उस बारे चंगा सोचना तां साडा नैतिक फर्ज हुंदा है। असीं लीडर हो के जां सियासी लीडर हो के नैतिक फर्जां तों बड़े भज जांदे आ ते उहदी उदाहरण कैप्टन अमरिंदर सिंह बहुत वड्डे ने। ਉਹ ਕਹਿੰਦੇ ਨੇ ਕਿ ਪੰਜਾਬੀ ਦੇ ਵਿੱਚ ਇੱਕ ਬੜੀ ਸੋਹਣੀ ਜੀ ਗੱਲ ਆ ਕਿ ਕਹਿੰਦੇ ਕਿਸੇ ਪੁੱਤ ਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਜੇਕਰ ਮੈਂ ਥਾਣੇਦਾਰ ਲੱਗ ਜਾਵਾਂ ਤੇ ਉਹਦੀ ਮਾਂ ਕਹਿੰਦੀ ਫੇਰ ਪੁੱਤ ਕੀ ਕਰੇਗਾ ਕਹਿੰਦਾ ਮਾਂ ਸਭ ਤੋਂ ਪਹਿਲਾਂ ਤੈਨੂੰ ਕੁੱਟਾਂ। ਤਾਂ ਸਵਾਲ ਇਹ ਹੈ ਕਿ ਸਾਡੇ ਬੰਦੇ ਜਦੋਂ ਆਪ ਵੱਡੇ ਹੁੰਦੇ ਨੇ ਖਾਸ ਕਰਕੇ ਸਾਡੇ ਸਿਆਸੀ ਲੀਡਰ ਤਾਂ ਸਭ ਤੋਂ ਪਹਿਲਾਂ ਉਹ ਇਸ ਤਰ੍ਹਾਂ ਕੋਈ ਸੋਚਦੇ ਨੇ ਕਿ ਸੂਬੇ ਨੂੰ ਲੁੱਟਿਆ ਜਾਵੇ ਸੂਬੇ ਨੂੰ ਕੁੱਟਿਆ ਜਾਵੇ ਸੂਬੇ ਨੂੰ ਪੁੱਟਿਆ ਜਾਵੇ। ਤਾਂ ਮੈਂ ਸਾਰੇ ਲੀਡਰਾਂ ਦੀ ਗੱਲ ਨਹੀਂ ਕਰਦਾ ਪਰ ਜਿਹੜੇ ਇਸ ਤਰ੍ਹਾਂ ਦੇ ਬਿਆਨ ਦਿੰਦੇ ਨੇ ਮੈਂ ਉਹਨਾਂ ਬਾਰੇ ਖਾਸ ਗੱਲ ਕਰਦਾ ਹੈ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਕਿਉਂ ਨਾ ਜੁੜੇ ਹੋਣ ਕਿਸੇ ਵੀ ਕਬੀਲੇ ਨਾਲ ਕਿਸੇ ਵੀ ਤਬਕੇ ਨਾਲ ਕਿਸੇ ਵੀ ਖਿੱਤੇ ਨਾਲ ਕਿਉਂ ਨਾ ਜੁੜੇ ਹੋਣ। ਦੂਸਰੀ ਗੱਲ ਤੁਹਾਡੇ ਵਾਲੀ ਕਿ 10 ਮਿੰਟ ਜੇਕਰ 15 ਮਿੰਟ ਰੁਕਣਾ ਪੈ ਗਿਆ ਦੂਸਰੇ ਪਾਸੇ ਕੇਂਦਰ ਦੀ ਸਰਕਾਰ ਨੂੰ ਜਾਂ ਕੇਂਦਰ ਦੀਆਂ ਏਜੰਸੀਆਂ ਨੂੰ ਸਾਡੀ ਪੰਜਾਬ ਦੀ ਸਰਕਾਰ ਬਦਲਵਾਂ ਰੂਪ ਦੇ ਰਹੀ ਸੀ ਬਦਲਵਾਂ ਰੂਟ ਦੇ ਰਹੀ ਸੀ ਕਿ ਤੁਸੀਂ ਹਸੈਨੀ ਵਾਲਾ ਬਾਰਡਰ ਵੀ ਜਾਓ ਜੀ ਤੁਸੀਂ ਰੈਲੀ ਵਾਲੇ ਥਾਂ 'ਤੇ ਵੀ ਜਾਓ ਜੀ ਤੁਸੀਂ ਪ੍ਰੋਜੈਕਟ ਵੀ ਅਨਾਊਂਸ ਕਰ ਸਕਦੇ ਹੋ ਤੁਸੀਂ ਜਾ ਸਕਦੇ ਹੋ ਤੁਹਾਨੂੰ ਅਸੀਂ ਇੱਕ ਰੂਟ ਹੋਰ ਦਿੰਦੇ ਹਾਂ ਕਿਉਂਕਿ ਹਮੇਸ਼ਾ ਹੀ 2-2 ਰੂਟ ਲੱਗੇ ਹੁੰਦੇ ਨੇ ਐਮਰਜੈਂਸੀ ਦੇ ਸੰਬੰਧ ਵਿੱਚ। ਚਲੋ ਜੇਕਰ ਤੁਸੀਂ ਰੂਟ ਵੀ ਨਹੀਂ ਲੈਣਾ ਤਾਂ ਮੈਂ ਤੁਹਾਨੂੰ ਥੋੜੀਆਂ ਜਿਹੀਆਂ ਇਤਿਹਾਸ ਦੇ ਵਿੱਚੋਂ ਉਦਾਹਰਣਾਂ ਦੇ ਸਕਦਾ ਕਿ 2 ਫਰਵਰੀ 1967 ਨੂੰ ਇੰਦਰਾ ਗਾਂਧੀ ਇੱਕ ਚੋਣ ਜਲਸੇ ਦੇ ਵਿੱਚ ਉੜੀਸਾ 'ਚ ਬੋਲਦੇ ਸੀ ਤਾਂ ਉਹਨਾਂ ਦੇ ਜਦੋਂ ਨੱਕ ਦੇ ਉੱਤੇ ਇੱਕ ਪੱਥਰ ਵੱਜਿਆ ਕਿਸੇ ਨੇ ਜਦੋਂ ਪੱਥਰ ਸਿੱਟਿਆ ਤਾਂ ਉਹਨਾਂ ਦੇ ਜਦੋਂ ਪੱਟੀ ਲਾਈ ਗਈ ਤਾਂ ਪੱਟੀ ਲਾਉਣ ਤੋਂ ਬਾਅਦ ਉਹਨਾਂ ਨੂੰ ਕਿਹਾ ਗਿਆ ਤੁਸੀਂ ਸਟੇਜ ਤੋਂ ਪਿੱਛੇ ਬੈਠ ਜਾਓ ਪਰ ਉਹਨੇ ਕਿਹਾ ਨਹੀਂ ਮੈਂ ਸਟੇਜ ਤੋਂ ਪਿੱਛੇ ਨਹੀਂ ਬੈਠਣਾ ਮੈਂ ਸਟੇਜ ਦੀ ਪਹਿਲੀ ਕਤਾਰ ਵਿੱਚ ਬੈਠਣਾ ਅਤੇ ਬੋਲ ਕੇ ਵੀ ਜਾਣਾ। ਉਹ ਡਰੇ ਨਹੀਂ ਜਾਂ ਕਹਿ ਲਓ ਹਾਲਾਂਕਿ ਮੈਂ ਕਿਸੇ ਨੂੰ ਦੀ ਫੇਵਰ ਦੇ ਵਿੱਚ ਨਹੀਂ ਜਾਂ ਕਿਸੇ ਨੂੰ ਮੈਂ ਤਾਰੀਫ ਨਹੀਂ ਕਰ ਰਿਹਾ ਮੈਂ ਉਹਨਾਂ ਦੇ ਇਤਿਹਾਸ ਨੂੰ ਜਾਂ ਉਹਨਾਂ ਦੇ ਪੰਜਾਬੀਆਂ ਪ੍ਰਤੀ ਰਵੱਈਏ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਅਤੇ ਮੈਂ ਉਸ ਰਵੱਈਏ ਦੀ ਨਿਖੇਧੀ ਵੀ ਜੰਮ ਕੇ ਕਰਦਾ ਹੁੰਦਾ। ਪਰ ਮੈਂ ਉਹਨਾਂ ਦੀ ਇਹ ਉਦਾਹਰਣ ਤਾਂ ਲਈ ਕਿਉਂਕਿ ਜਿੱਥੇ ਜੋ ਉਦਾਹਰਣ ਲਈ ਜਾ ਸਕਦੀ ਹੈ ਜਾਂ ਦੱਸੀ ਜਾ ਸਕਦੀ ਹੈ ਉਸੇ ਨੂੰ ਜੋੜਨਾ ਚਾਹੀਦਾ। ਦੂਸਰੇ ਪਾਸੇ ਅਸੀਂ ਸਿੱਖ ਪ੍ਰਧਾਨ ਮੰਤਰੀ ਦੀ ਗੱਲ ਵੀ ਕਰ ਲੈਂਦੇ ਹਾਂ। 2005 ਦੇ ਵਿੱਚ ਸਾਡੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸੀਗੇ ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਜਾਂਦੇ ਨੇ ਉਸ ਯੂਨੀਵਰਸਿਟੀ ਵਿੱਚ ਜਿਹੜੇ ਸਟੂਡੈਂਟ ਹੁੰਦੇ ਨੇ ਉਹਨਾਂ ਨੂੰ ਕਾਲੇ ਝੰਡੇ ਵਿਖਾਉਂਦੇ ਨੇ ਅਤੇ ਉਹਨਾਂ ਨੂੰ ਕਹਿੰਦੇ ਨੇ ਕਿ ਵਾਪਸ ਚਲੇ ਜਾਓ ਪਰੰਤੂ ਆਪਣੀ ਗੱਲ ਰੱਖ ਕੇ ਵਾਪਸ ਆ ਜਾਂਦੇ ਨੇ ਵਾਪਸ ਰਸਤੇ 'ਚੋਂ ਨਹੀਂ ਮੁੜਦੇ ਆਪਣੀ ਗੱਲ ਰੱਖਦੇ ਨੇ ਸਟੇਜ 'ਤੇ ਜਾ ਕੇ ਅਤੇ ਫਿਰ ਵਾਪਸ ਆਉਂਦੇ ਨੇ ਉਸ ਤੋਂ ਬਾਅਦ ਉਹਨਾਂ ਵਿਦਿਆਰਥੀਆਂ ਉੱਤੇ ਕੇਸ ਕਰ ਦਿੱਤੇ ਜਾਂਦੇ ਨੇ। ਪਰ ਦੇਖੋ ਸਾਡੀ ਪੰਜਾਬੀਆਂ ਦੀ ਫਰਾਕ ਦਿਲੀ ਸਾਡਾ ਵੱਡਾ ਦਿਲ ਦੇਖੋ ਉਹ ਕਹਿੰਦੇ ਨਹੀਂ ਵਿਦਿਆਰਥੀਆਂ ਦਾ ਜੀਵਨ ਹਾਲੇ ਸ਼ੁਰੂ ਹੋਇਆ ਇਹਨਾਂ ਉੱਤੇ ਕਿਸੇ ਤਰ੍ਹਾਂ ਦਾ ਕੇਸ ਕਰਕੇ ਇਹਨਾਂ ਦਾ ਜੀਵਨ ਆਪਾਂ ਖਰਾਬ ਨਹੀਂ ਕਰਨਾ ਜਿੰਨਾ 'ਤੇ ਵੀ ਜਿਹੜੇ ਜਿਹੜੇ ਵੀ ਕੇਸ ਦਿੱਤੇ ਨੇ ਸਾਰੇ ਵਾਪਸ ਲਏ ਜਾਣ ਮੇਰੀ ਸੁਰੱਖਿਆ ਵਿੱਚ ਕੋਈ ਕਤਾਹੀ ਨਹੀਂ ਹੋਈ। ਉਹਨਾਂ ਦਾ ਇਹ ਹੱਕ ਹੈ ਜਮਹੂਰੀ ਹੱਕ ਹੈ ਕਿ ਉਹ ਆਪਣੀ ਗੱਲ ਰੱਖ ਸਕਦੇ ਨੇ ਉਹ ਕਾਲੇ ਝੰਡੇ ਦਿਖਾ ਸਕਦੇ ਨੇ ਉਹ ਅੰਦੋਲਨ ਕਰ ਸਕਦੇ ਨੇ। ਮੈਂ ਇਸ ਤੋਂ ਅੱਗੇ ਆ ਜਾਓ 2018 ਦੇ ਵਿੱਚ ਇਹੀ ਨਰਿੰਦਰ ਮੋਦੀ ਜਦੋਂ ਪੱਛਮੀ ਬੰਗਾਲ ਵਿੱਚ ਜਾਂਦੇ ਨੇ ਤੇ ਇਹਨਾਂ ਦਾ ਘੇਰਾ ਤੋੜ ਕੇ ਸੁਰੱਖਿਆ ਘੇਰਾ ਜਿਹੜੀ ਮੂਹਰੇ ਡੀ ਲੱਗੀ ਹੁੰਦੀ ਹੈ ਉਹ ਤੋੜ ਕੇ ਕੁਝ ਲੋਕ ਬਿਲਕੁਲ ਸਟੇਜ ਦੇ ਕੋਲੇ ਆ ਜਾਂਦੇ ਨੇ ਤਾਂ ਇਹ ਉਦੋਂ ਵੀ ਆਪਣਾ ਕਾਇਰਾਨਾ ਅੰਦਾਜ਼ ਵਿਖਾਉਂਦੇ ਨੇ ਕਾਇਰਪੁਣਾ ਵਿਖਾਉਂਦੇ ਨੇ ਆਪਣਾ ਜਿਹੜਾ ਲੈਕਚਰ ਆ ਉਹ ਲਗਭਗ 20 ਮਿੰਟ ਪਹਿਲਾਂ ਖਤਮ ਕਰਕੇ ਸੁਰੱਖਿਆ ਲੈ ਕੇ ਤੇ ਸਟੇਜ ਤੋਂ ਥੱਲੇ ਉਤਰ ਜਾਂਦੇ ਨੇ। 2020 ਦੀ ਗੱਲ ਕਰਨ ਨੂੰ JP ਨੱਡਾ ਜਿਹੜੇ ਇਹਨਾਂ ਦੇ ਕੌਮੀ ਲੀਡਰ ਨੇ ਉਹਨਾਂ ਨਾਲ ਵੀ ਇਸ ਤਰ੍ਹਾਂ ਦੀ ਵਾਪਰਦੀ ਹੈ ਤਾਂ ਇਹ ਸਾਰੀਆਂ ਸਾਡੇ ਇਤਿਹਾਸ ਦੇ ਵਿੱਚ ਉਦਾਹਰਨਾਂ ਨੇ ਪਰ ਇਹ ਪਹਿਲੀ ਉਦਾਹਰਨ ਹੋਊਗੀ ਜਿਹਦੇ ਵਿੱਚ ਸੁਰੱਖਿਆ ਦਾ ਮਸਲਾ ਦੇ ਦੇਣਾ ਚਾਹੇ ਇਹ ਕੇਸ ਸੁਪਰੀਮ ਕੋਰਟ ਦੀ ਸੁਣਵਾਈ ਦੇ ਅਧੀਨ ਹੈ ਪਰ ਮੈਂ ਪੰਜਾਬੀ ਹੋਣ ਦੇ ਨਾਤੇ ਜਾਂ ਕਹਿ ਲਓ ਕਿ ਮੈਂ ਪੱਤਰਕਾਰੀ ਬਾਅਦ ਵਿੱਚ ਮੰਨਦਾ ਮੈਂ ਪੰਜਾਬੀ ਆਪਣੇ ਆਪ ਨੂੰ ਪਹਿਲਾਂ ਮੰਨਦਾ ਮੈਂ ਪੰਜਾਬੀ ਹੋਣ ਦੇ ਨਾਂ ਦੇ ਉੱਤੇ ਕਹਿ ਸਕਦਾ ਕਿ ਮੈਂ ਇਸ ਖਿੱਤੇ ਦਾ ਵਸਨੀਕ ਹੈ ਇਸ ਖਿੱਤੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੜਬੜ ਨਹੀਂ ਕਿਸੇ ਤਰ੍ਹਾਂ ਦੀ ਕੋਈ ਹੁੱਲੜਬਾਜ਼ੀ ਨਹੀਂ ਕਿਸੇ ਤਰ੍ਹਾਂ ਦਾ ਕੋਈ ਤਾਲੀਬਾਨ ਰਾਜ ਨਹੀਂ ਕਿਸੇ ਤਰ੍ਹਾਂ ਦਾ ਕੋਈ ਅੱਤਵਾਦੀਆਂ ਦਾ ਡਰਾਵਾ ਨਹੀਂ ਲੋਕ ਸੋਹਣੀ ਜ਼ਿੰਦਗੀ ਜਿਉਂ ਰਹੇ ਨੇ ਆਪਣੇ ਕੰਮਾਂ ਕਾਜਾਂ ਵਿੱਚ ਮਸਰੂਫ ਨੇ ਆਪਣੀ ਨੌਕਰੀ ਕਰਦੇ ਨੇ ਆਪਣੇ ਬੱਚੇ ਪਾਲਦੇ ਨੇ ਖੇਤੀ ਵਾਲਾ ਖੇਤੀ ਕਰਦਾ ਹੈ ਲੇਟ ਨਾਈਟ ਵੀ ਆਈਦਾ ਹੈ ਸਾਨੂੰ ਤਾਂ ਕਦੇ ਇੱਦਾਂ ਦਾ ਕੋਈ ਲੱਗਿਆ ਨਹੀਂ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲੱਗ ਜਾਣਾ ਚਾਹੀਦਾ ਹੈ ਜੇਕਰ 10 ਮਿੰਟ ਦੇ ਉੱਤੇ ਐਂ ਕਹੋ 10 ਮਿੰਟ ਪੁਲ ਦੇ ਉੱਤੇ ਰੁਕਣ ਪਿੱਛੇ ਰਾਸ਼ਟਰਪਤੀ ਰਾਜ ਲਾਉਣਾ ਹੈ ਤਾਂ ਫਿਰ ਇਹ ਸਿਆਸਤ ਹੀ ਹੋ ਸਕਦੀ ਹੈ ਚਾਹੇ ਰਾਸ਼ਟਰਪਤੀ ਰਾਜ ਹੁਣ ਨਹੀਂ ਲੱਗੇਗਾ ਮੈਂ ਫਿਰ ਦੱਸ ਦੇਵਾਂ ਕਿਉਂਕਿ ਚੋਣਾਂ ਅਨਾਊਂਸ ਹੋ ਗਈਆਂ ਨੇ 14 ਫਰਵਰੀ ਨੂੰ ਵੋਟਾਂ ਨੇ ਪਰ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਵੱਡੇ ਵੀਰ ਜੀ ਉਹ ਕਰ ਰਹੇ ਹਾਂ ਮੰਗਾਂ ਕਰਨ ਵਾਲੇ ਲੋਕਾਂ ਦੇ ਦਿਮਾਗ ਕਿਸ ਤਰ੍ਹਾਂ ਦੇ ਨੇ ਉਹ ਮੰਗ ਕਿਉਂ ਕਰਦੇ ਨੇ ਚਾਹੇ ਤਾਂ ਗੱਲ ਕਲੀਅਰ ਹੋ ਗਈ ਹੈ ਕਿ ਹੁਣ ਪੰਜਾਬ ਦੇ ਵਿੱਚ ਵੋਟਾਂ ਨੇ ਕੋਈ ਰਾਸ਼ਟਰਪਤੀ ਰਾਜ ਨਹੀਂ ਲੱਗ ਸਕਦਾ पर बिल्कुल अपना जो टॉपिक यही है कि मंग करने वाले बंदियां दे दिमागां विच चलता की है, वो पंजाब दी खा के पंजाब दे ही क्यों लत मारदे ने, वो अपनी मां नूं जां अपनी पंजाब मिट्टी नूं क्यों कुटना चाहुंदे ने, कुटना चाहुंदे ने। हले तुसीं की चाहुंदे हो, 7,750 शहीदियां किसानी विच, हर रोज किसान फाहे लै रहा है, बेरोजगार ऐ कह लो कि बैग भर भर के जहाजा वनी तुरे जाते हैं। साडियां धीआं बारे मैं कल ही एक रिपोर्ट पढ़ रहा कि ट्रांसफर दे विच जिहड़ियां कुड़ियां साडियां जांदियां ने उन्हां तों जदों फीसां नहीं निकलदियां तां उह देह वपार दे आपां कहदे कि कम्म दे विच पै जांदियां ने, ते देह वपार दीआं कुड़ियां बारे एक बहुत वड्डी रिपोर्ट छापी सी। हालांकि मैं किसी तबके नूं जां किसी कौम नूं खिते नूं बदनाम करन दी गल नहीं कर रहा, पर मैं तथां दे आधार ते गल कर रहा। उस रिपोर्ट जिहड़ी छापी हुई सी उहदे विच मोस्टली जिहड़ियां कुड़ियां हुंदियां ने उह कहिंदे पंजाब तों हुंदियां ने, ते उन्हां दा जिहड़ा शोषण हुंदा इस गल पिछे क्योंकि उन्हां दे घर दे उन्हां नूं इह गल कह के बाहर तोर दिंदे ने कि एक वारी फीस भर दिंदे आ जहाज दी टिकट लै दिंदे आ, उस तों बाद तूं कमाई ते तूं खाई, साडे तों पैसे ना मंगी। ਜਦੋਂ ਇਸ ਤਰ੍ਹਾਂ ਦੇ ਹਾਲਾਤ ਪੰਜਾਬ ਵਿੱਚ ਪਹਿਲਾਂ ਬਣ ਗਏ ਨੇ, ਮੁੰਡੇ ਜਿਹੜੇ ਨੇ ਚਾਹੇ ਉਹਨਾਂ ਨੂੰ ਉਹਨਾਂ ਉੱਤੇ ਧੱਬਾ ਲੱਗਦਾ, ਪਰ ਮੈਂ ਇਹ ਗੱਲ ਜ਼ਰੂਰ ਇਸ ਗੱਲ ਤੋਂ ਭੱਜ ਨਹੀਂ ਸਕਦਾ ਕਿ ਸਾਡੀ ਨੈਤਿਕਤਾ ਵਿੱਚ ਗਿਰਾਵਟ ਜ਼ਰੂਰ ਆਈ ਆ, ਥੋੜ੍ਹਾ ਜਿਹਾ ਨਸ਼ਾ ਪੰਜਾਬ ਵਿੱਚ ਜ਼ਰੂਰ ਵਧਿਆ। ਅਸੀਂ ਪੰਜਾਬ ਨੂੰ ਨਸ਼ੇੜੀ ਨਹੀਂ ਕਹਿ ਸਕਦੇ, ਨਸ਼ੇੜੀ ਨਹੀਂ ਕਹਿ ਸਕਦੇ, ਪਰ ਨਸ਼ਾ ਜ਼ਰੂਰ ਵਧਿਆ ਥੋੜ੍ਹਾ ਜਿਹਾ। ਉਹ ਕਾਹਦੇ ਕਰਕੇ ਵਧਿਆ? ਬੇਰੁਜ਼ਗਾਰੀ ਕਰਕੇ। ਕਿਸਾਨ ਫਾਹੇ ਕੋਲ ਲੈ ਰਹੇ ਨੇ, ਸਾਡੇ ਬਾਪੂ ਫਾਹੇ ਕੋਲ ਲੈ ਰਹੇ ਨੇ, ਸਪਰੇਹਾਂ ਸਲਫਾਸਾਂ ਕਿਉਂ ਖਾ ਰਹੇ ਨੇ? ਉਹ ਵੀ ਇਸੇ ਗੱਲ ਕਰਕੇ ਕਿ ਤੁਹਾਡੇ ਤੋਂ ਉਹਨਾਂ ਨੂੰ ਉਹਦੀ ਫਸਲ ਦਾ ਮੁੱਲ ਨਹੀਂ ਮਿਲਦਾ। ਸਾਡੀਆਂ ਧੀਆਂ ਸਾਡੇ ਪੁੱਤ ਬਾਹਰਲੇ ਦੇਸ਼ਾਂ ਨੂੰ ਕਿਉਂ ਭੱਜੇ ਜਾਂਦੇ ਨੇ, ਤੇ ਹਰ ਇੱਕ ਜੱਟ ਦੇ ਸਿਰ ਇੰਨਾ ਇੰਨਾ ਕਰਜ਼ਾ ਕਿਉਂ ਆ ਕਿ ਬੈਂਕ ਤੇ ਆੜਤ ਗੇੜੇ ਮਾਰੀ ਜਾਂਦੀ ਹੈ? ਹਾਲੇ ਤੁਸੀਂ ਰਾਸ਼ਟਰਪਤੀ ਰਾਜ ਲਾ ਕੇ ਹੋਰ ਕੀ ਕਰਨਾ ਚਾਹੁੰਦੇ ਹੋ? ਹਾਲੇ ਤੁਸੀਂ ਪੰਜਾਬ ਨੂੰ ਹੋਰ ਕਿੰਨਾ ਕੁ ਥੱਲੇ ਲੈ ਕੇ ਆਉਣਾ ਚਾਹੁੰਦੇ ਹੋ? ਕੀ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਨੂੰ ਭਾਰਤ ਦਾ ਹਿੱਸਾ ਨਾ ਰਹਿਣ ਦਿੱਤਾ ਜਾਵੇ? ਕੀ ਇਸ ਨੂੰ 370 ਵਾਲੀ ਧਾਰਾ ਵਾਲੇ ਹਿਸਾਬ ਤੇ ਦ੍ਰਿੜ ਦਿੱਤਾ ਜਾਵੇ? ਮੈਂ ਇਹਨਾਂ ਸਾਰੀਆਂ ਗੱਲਾਂ ਦੀ ਨਿਖੇਧੀ ਕਰਦਾ ਕਿ ਪੰਜਾਬ ਦੇ ਮਾਹੌਲ ਨੂੰ ਸਾਡੀਆਂ ਉੱਚ ਅਦਾਲਤਾਂ, ਸਾਡੀਆਂ ਏਜੰਸੀਆਂ, ਸਾਡੀਆਂ ਸਮੀਖਿਆ ਕਰਨ ਵਾਲੇ ਜਿਹੜੇ ਲੋਕ ਨੇ ਉਹ ਸਮੀਖਿਆ ਕਰਕੇ ਤਾਂ ਦੇਖਣ, ਪੰਜਾਬ ਵਿੱਚ ਘੁੰਮ ਕੇ ਤਾਂ ਵੇਖਣ ਕਿ ਉਹਨਾਂ ਨੂੰ ਲੱਗਦਾ ਕਿਤੇ ਰਾਸ਼ਟਰਪਤੀ ਰਾਜ ਲਾਉਣ ਦੀ ਗੱਲ ਆ। ਮੈਂ ਮਾਫ ਕਰਨਾ, ਮੈਂ ਕਿਸੇ ਸਟੇਟ ਨੂੰ ਮੰਦਾ ਚੰਗਾ ਨਹੀਂ ਕਹਿ ਰਿਹਾ, ਪਰ ਮੈਂ ਕੰਪੈਰੀਜ਼ਨ ਵਿੱਚ ਇੱਕ ਗੱਲ ਜ਼ਰੂਰ ਕਹੂੰਗਾ, ਤੁਸੀਂ ਯੂਪੀ ਤੇ ਯੂਪੀ ਦੀ ਗੱਲ ਕਰ ਲਓ, ਤੁਸੀਂ ਬਿਹਾਰ ਦੀ ਗੱਲ ਕਰ ਲਓ, ਉੱਥੋਂ ਦੀ ਤੁਸੀਂ ਕਹਿ ਲਓ ਕਿ ਜਿਹੜੀ ਉੱਥੇ ਕਰਪਸ਼ਨ ਹੁੰਦੀ ਹੈ, ਜਿਹੜਾ ਉੱਥੇ ਇੱਕ ਤਰ੍ਹਾਂ ਦੀ ਬਲਾਤਕਾਰ ਹੁੰਦੇ ਨੇ, ਜਿਹੜੇ ਉੱਥੇ ਮਾਹੌਲ ਖਰਾਬ ਕਰਨ ਵਾਲੇ ਤੱਤ ਨੇ, ਉਹਨਾਂ ਦਾ ਸਾਡੇ ਨਾਲ ਕੰਪੈਰੀਜ਼ਨ ਤਾਂ ਕਰੋ, ਤੁਹਾਨੂੰ ਪਤਾ ਲੱਗੂ ਕਿ ਰਾਸ਼ਟਰਪਤੀ ਰਾਜ ਕਿੱਥੇ ਲੱਗਣਾ ਚਾਹੀਦਾ ਤੇ ਕਿੱਥੇ ਨਹੀਂ ਲੱਗਣਾ ਚਾਹੀਦਾ। ਤੁਸੀਂ ਹੋਰ ਸਟੇਟਾਂ ਨਾਲ ਪੰਜਾਬ ਦੀ ਤੁਲਨਾ ਕਰਕੇ ਤਾਂ ਵੇਖੋ, ਤੁਹਾਨੂੰ ਫੇਰ ਹੀ ਇਹ ਜੱਜਮੈਂਟ ਬਣ ਸਕਦੀ ਹੈ ਕਿ ਪੰਜਾਬ ਦੇ ਵਿੱਚ ਤਾਂ ਰੱਬ ਵੱਸਦਾ ਹੈ, ਪੰਜਾਬ ਦੇ ਵਿੱਚ ਤਾਂ ਕੁਦਰਤ ਵੱਸਦੀ ਹੈ, ਤੇ ਉਹ ਥਾਂ ਉਹ ਲੇਬਰ ਜਦੋਂ ਸਾਡੇ ਪੰਜਾਬ ਵਿੱਚ ਆਉਂਦੀ ਹੈ, ਆਪਣਾ ਯੂਪੀ ਦਾ ਆਪਣਾ ਬਿਹਾਰ ਦਾ ਹਾਲਾਤ ਦੱਸਦੀ ਹੈ, ਤਾਂ ਸਾਨੂੰ ਲੱਗਦਾ ਹੈ ਕਿ ਅਸੀਂ ਜੰਨਤ ਤੇ ਰਹਿ ਰਹੇ ਹਾਂ, ਤੇ ਉਹ ਕਿਤੇ ਨਾ ਕਿਤੇ ਐਂ ਕਹਿ ਲਓ ਕਿ ਪ੍ਰਵਾਸ ਦੇ ਵਿੱਚ ਜਿਸ ਤਰ੍ਹਾਂ ਅਸੀਂ ਪ੍ਰਵਾਸ ਕਰ ਰਹੇ ਹਾਂ, ਹੁਣ ਸਾਨੂੰ ਵੀ ਹਾਲਾਤਾਂ ਨੇ ਸਤਾ ਦਿੱਤਾ ਹੈ
ਜੀ,
ਪਰ ਉਹ ਵੀ ਮਤਲਬ ਪ੍ਰਵਾਸ ਤੋਂ ਭੱਜ ਕੇ ਇੱਧਰ ਨੂੰ ਆਉਂਦੇ ਨੇ। ਇਹ ਸਾਰਾ ਕੁਝ ਦੇਖ ਕੇ ਮੈਂ ਪੰਜਾਬੀ ਹੋਣ ਦੇ ਨਾਤੇ ਫੇਰ ਕਹਿੰਦਾ ਕਿ ਇਸ ਤਰ੍ਹਾਂ ਦੀ ਨੌਬਤ ਪੰਜਾਬ ਵਿੱਚ ਨਾ ਹੈਗੀ ਹੈ ਤੇ ਨਾ ਹੀ ਹੁਣ ਹੋਵੇਗੀ ਜੀ।
ਜਸਵਿੰਦਰ ਜੀ, ਜਿਹੜਾ ਫਿਰ 200 ਕਰੋੜ ਦਾ ਫੰਡ ਅਨਾਊਂਸ ਕਰ ਰਹੇ ਸੀ, ਕੀ ਮਿਲਣਗੇ ਪੰਜਾਬ ਨੂੰ ਕਿ ਨਹੀਂ ਮਿਲਣਗੇ? ਤੇ ਇੱਕ ਸਵਾਲ ਮੇਰਾ ਹੋਰ ਇਹਦੇ ਨਾਲ ਹੈਗਾ ਆ, ਜਦੋਂ ਚੰਨੀ ਤੇ ਹੋਰ ਲੀਡਰ ਕਹਿੰਦੇ ਸਾਨੂੰ ਕਰੋਨਾ ਹੋਇਆ, ਫਿਰ ਬੜੀ ਜਲਦੀ ਇਹ ਬਾਹਰ ਆ ਗਏ, ਉਦੋਂ ਤਾਂ ਕਹਿੰਦੇ ਕਰੋਨਾ ਹੋਇਆ ਆਪਾਂ ਲੈ ਨਹੀਂ ਆ ਸਕਦੇ, ਸਵਾਗਤ ਨਹੀਂ ਕਰ ਸਕਦੇ, ਫਿਰ ਜਿਹੜੀ ਬੜੀ ਜਲਦੀ ਬਾਅਦ ਆ ਗਏ, ਇਹਦਾ ਜਵਾਬ ਥੋੜ੍ਹੇ ਠਹਿਰ ਕੇ ਦੇ। ਮੈਂ ਸਪੋਂਸਰ ਵੀਰਾਂ ਭੈਣ ਦੇ ਸੰਦੇਸ਼ ਸਾਂਝੇ ਕਰਮਾ 77 AM ਡਾਇਲ 'ਤੇ ਤੁਸੀਂ ਵਿਰਾਸ ਰੇੜੀ ਤੋਂ ਦੇਖ ਰਹੇ ਹੋ ਟਰੱਕਿੰਗ ਟੂਡੇ TV। ਹਰਪੀ ਢਿੱਲੋਂ ਸਾਹਿਬ ਨਾਲ ਗੱਲਬਾਤ ਕਰ ਲਿਓ, ਬ੍ਰੋਕਰ ਹਨ, ਰੀਮੈਕਸ ਰਿਐਲਟੀ ਸਰਵਿਸ ਨਾਲ ਕੰਮ, ਰੀਮੈਕਸ ਰਿਐਲਟੀ ਸਰਵਿਸ ਕੰਮ ਕਰਦੇ, ਰੀਅਲ ਸਟੇਟ ਏਜੰਟ, ਘਰ ਖਰੀਦਣ ਹੋਏ, ਵੇਚਣਾ ਹੋਵੇ, 416-268-1613 ਅਤੇ ਸਟਾਰਗੇਟ ਲਜੈਸਟਿਵ ਵਾਲੇ ਪ੍ਰੋਗਰਾਮ ਸਪੋਂਸਰ ਕਰਦੇ। ਇਹਨੂੰ ਕਾਫੀ ਸਾਰੇ ਡਰਾਈਵਰ ਚਾਹੀਦੇ ਹਨ, ਨੰਬਰ ਸਟਾਰਗੇਟ ਲਜੈਸਟਿਕ ਦਾ ਮੈਂ ਦੇ ਦਿੰਦਾ, 905-564-9992, 12 ਘੰਟੇ ਡਰਾਈਵਰ, 12 ਘੰਟੇ ਸ਼ਿਫਟ ਲੈਣੀ ਚਾਹੁੰਦੇ, ਸ਼ਾਮ ਨੂੰ ਵਾਪਸ ਘਰ ਆਉਣਾ ਚਾਹੁੰਦੇ, ਸਵੇਰ ਨੂੰ ਜਾਓ, ਸ਼ਾਮ ਨੂੰ ਵਾਪਸ ਘਰ, ਵਧੀਆ ਪੈਸੇ ਕਮਾਓ, ਸਟਾਰਗੇਟ ਲਜੈਸਟਿਕ, ਗਰਲਾਟ ਲਾਡਾ, 905-564-9992, ਜਾਂ ਹੈਪੀ ਸਹੋਤਰ ਨਾਲ ਗੱਲਬਾਤ ਕਰ ਲਿਓ। ਫਿਗ ਗਰੋਸਰਸ ਔਰੰਜਵਿਲ ਵਿੱਚ ਹਨ, ਨੰਬਰ ਫਿਗ ਗਰੋਸਰ ਦਾ 647-7124-1499, ਇਹ ਹਨ 163 ਫਸਟ ਸਟਰੀਟ ਦੇ ਔਰੰਜਵਿਲ ਵਿੱਚ ਗਰੋਸਰੀ ਸਟੋਰ ਖੁੱਲ੍ਹ ਗਿਆ। ਰੋਜ਼ਵੁੱਡ ਕਿਚਨ, CWC ਇਮੀਗ੍ਰੇਸ਼ਨ, ਪਲਾਨਟ ਫਾਈਨੈਂਸ਼ੀਅਲ ਦੇ ਗੌਰਵ ਕੁਮਾਰ ਜੀ ਪ੍ਰੋਗਰਾਮ ਸਪੋਂਸਰ ਕੀਤਾ, ਕੈਨਡਾ ਕਸੂਮਰ ਕ੍ਰੈਡਿਟ ਦੇ ਜਸਵੀਰ ਸਿੰਘ ਹੁੰਡਲ ਜੀ, ਮਾਲਵਾ ਵੈਲਡਿੰਗ ਵਾਲੇ 180 ਰਵਾਂਸ ਬੋਲਵਾੜ 'ਤੇ ਹਨ, 905-4756-6006, ਇੰਸ਼ੋਰੈਂਸ ਬਾਜ਼ਾਰ ਤੋਂ ਪਵਨਦੀਪ ਸਿੰਘ ਵਰਲਡਵਾਈਡ ਕੇਰੇ ਤੋਂ ਸੁੱਖੀ ਧਾਲੀਵਾਲ, ਚਰਨਜੀਤ ਸਿੰਘ ਤੰਬੜ, ਮਨਜੀਤ ਕੌਰ ਚੀਮਾ ਜੀ ਰੀਮੈਕਸ ਗੋਲਡ ਨਾਲ ਕੰਮ ਕਰਦੇ। ਘਰ ਖਰੀਦਣਾ ਹੋਵੇ, ਵੇਚਣਾ ਹੋਵੇ ਤਾਂ ਸਾਡੇ ਛੋਟੇ ਮੇਰੇ ਭਚੰਗੀ ਨਾਲ ਮੇਰੇ ਬੇਟੇ ਦੇ ਨਾਲ ਗੱਲਬਾਤ ਕਰ ਲਿਓ। 416-270-5925 ਨੰਬਰ ਹੈ, ਜਾਂ ਮਨਜੀਤ ਕੌਰ ਚੀਮਾ ਜੀ ਨਾਲ ਗੱਲਬਾਤ ਕਰ ਲਿਓ। ਮੋਹਨ ਢਾਬਾ ਮਿੰਦਰਵਾਲ ਧੇਰੀ ਦਾ ਢਾਬਾ ਹੈਗਾ ਜੀ ਬੋਲਟ ਦੇ ਵਿੱਚ। ਤੁਸੀਂ ਕੇਟਰਿੰਗ ਕਰਵਾਉਣੀ ਹੋਵੇ, ਟਿਫਨ ਸਰਵਿਸ ਚਾਹੀਦੀ ਹੈ, ਵਧੀਆ ਭੋਜਨ ਬਣਾ ਕੇ ਦਿੰਦੇ, ਫਰੈਸ਼ ਭੋਜਨ ਬਣਾ ਕੇ ਦਿੰਦੇ ਆ। ਸਪੈਸ਼ਲੀ ਟਿਫਨ 2 ਘੰਟੇ ਪਹਿਲਾਂ ਦੱਸ ਦੇਵੋ, ਉਹੀ ਚੀਜ਼ ਮਿਲੂਗੀ ਜੋ ਟਿਫਨ ਦੇ ਵਿੱਚ ਚਾਹੁੰਦੇ ਹੋ। ਜਾਂ ਕੇਟਰਿੰਗ ਕਰਵਾਉਣੀ ਹੋਵੇ 416-450-9990। ਆਟੋ ਇੰਸ਼ੋਰੈਂਸ ਕਾਰ ਦੀ ਟਰੱਕ ਦੀ ਧਰਮਿੰਦਰ ਬਰਾੜ ਪਹੁੰਚ ਗਈ ਹਰ ਵਾਪਸ ਸਾਡੇ ਦੇਸ਼ ਦੇ ਵਿੱਚ। 905-915-5133 ਅਤੇ ਨਾਲ ਦੀ ਨਾਲ ਇੰਡੀਅਨ ਪੰਜਾਬੀ ਬਾਜ਼ਾਰ, ਫਰੈਸ਼ ਮੀਟ, ਫਰੈਸ਼ ਪ੍ਰੋਡਿਊਸ, ਮੀਟ ਸ਼ਾਪ, ਸਵੀਟ ਸ਼ਾਪ, ਟਿਫਨ ਸਰਵਿਸ, ਇੰਡੀਅਨ ਪੰਜਾਬੀ ਬਾਜ਼ਾਰ, ਫਾਦਰ ਟੋਬਰ ਅਤੇ ਟੋਬਰ ਰੋਡ 'ਤੇ ਹਨ। ਗ੍ਰੇਅਰ ਕੇਰੀ ਟਰੱਕ ਡਰਾਈਵਿੰਗ ਸਕੂਲ 416-742-1700, ਓਲੰਪਿਕ ਟੋਇੰਗ 416-999-6957 ਅਤੇ ਮਧਾਣੀ ਵਾਲੇ ਪ੍ਰੋਡਕਟ ਸਪੋਂਸਰ ਕੀਤਾ ਗ੍ਰੀਨਵੇ ਕੈਰੀਜ਼ ਅਤੇ ਏਵਨ ਕੈਸ਼ ਐਂਡ ਕੈਰੀ। ਰੈਸਟੋਰੈਂਟ ਦਾ ਰੈਸਟੋਰੈਂਟ ਖੁੱਲ੍ਹਿਆ ਆ, ਰੈਸਟੋਰੈਂਟ ਚੱਲਦਾ, ਖੋਲ੍ਹਣਾ ਚਾਹੁੰਦੇ ਹੋ ਸਾਡਾ ਜਿਹੜਾ ਦੇਣਾ ਸੀਗਾ ਪੈਸਾ, ਉਹ ਕਿੱਥੇ ਗਿਆ? ਮਿਲੇਗਾ ਕਿ ਨਹੀਂ ਮਿਲੇਗਾ, ਕਿ ਖਜ਼ਾਨਾ ਖਾਲੀ ਰਹਿ ਜਾਵੇਗਾ?
ਹਾਂ ਬਿਲਕੁਲ ਜੀ, ਇਹਦੇ ਸੰਬੰਧ ਵਿੱਚ ਵੀ ਇੱਕ ਗੱਲ ਬੜੀ ਸਾਹਮਣੇ ਆਈ ਹੈ। ਚਾਹੇ ਚਲੋ ਅਸੀਂ ਕਾਫੀ ਲੰਮੀ ਭਾਵਕ ਗੱਲ ਕੀਤੀ ਜਾਂ ਕਹਿ ਲਓ ਕਿ ਇਨਫੋਰਮੇਸ਼ਨ ਨਾਲ ਰਿਲੇਟਡ ਗੱਲ ਕੀਤੀ, ਉਹ ਕਹਿੰਦੇ ਵੀ ਹਾਲਾਤ ਤਾਂ ਉਦੋਂ ਹੀ ਬਣ ਗਏ ਸੀ ਕਿ ਭਾਜਪਾ ਦੀ ਰੈਲੀ ਵਿੱਚ ਇਕੱਠ ਨਹੀਂ ਹੋਣਾ, ਕਿਉਂਕਿ ਜਿਸ ਪੰਜਾਬ ਦੇ ਖਜ਼ਾਨਾ ਮੰਤਰੀ ਨੂੰ ਤੁਸੀਂ ਉੱਥੇ ਲੈਣ ਭੇਜ ਦਿੱਤਾ ਸੀ, ਵੈਲਕਮ ਕਰਨ ਲਈ ਬਠਿੰਡੇ ਭੇਜ ਦਿੱਤਾ ਸੀ, ਕਹਿੰਦੇ ਉਹਨਾਂ ਨੇ ਕਿਤੇ ਇਹ ਤਾਂ ਨਹੀਂ ਕਹਿ ਦਿੱਤਾ ਮੋਦੀ ਸਾਹਿਬ ਦੇ ਕੰਨ ਵਿੱਚ ਕਿ ਮੋਦੀ ਸਾਹਿਬ ਜਿਸ ਤਰ੍ਹਾਂ ਪੰਜਾਬ ਦਾ ਖਜ਼ਾਨਾ ਖਾਲੀ ਆ, ਉਸੇ ਤਰ੍ਹਾਂ ਹੀ ਭਾਜਪਾ ਦੀ ਰੈਲੀ ਵਿੱਚ ਕੁਰਸੀਆਂ ਖਾਲੀ ਪਈਆਂ ਨੇ, ਤਾਂ ਕਿਤੇ ਉੱਥੋਂ ਹੀ ਗੱਲ ਸਾਰੀ ਵਿਗੜ ਗਈ ਹੋਵੇ। ਤੇ ਦੂਜੇ ਪਾਸੇ ਚਲੋ ਇਸ ਗੱਲ ਨੂੰ ਛੱਡੋ, ਦੂਸਰੇ ਪਾਸੇ ਜਿਹੜੀ ਗੱਲ ਨਿਕਲ ਕੇ ਆਉਂਦੀ ਆ ਉਹ ਇਹ ਆਉਂਦੀ ਹੈ ਕਿ ਆਹ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਇਹ ਹਰੇਕ ਦੇ ਦਿਮਾਗ ਵਿੱਚ ਕਿ ਪੰਜਾਬ ਨੂੰ ਜੋ ਅਨਾਊਂਸਮੈਂਟਾਂ ਕਰਨੀਆਂ ਸੀ, ਜੋ ਇਸ਼ਤਿਹਾਰ ਅਖਬਾਰਾਂ ਵਿੱਚ ਵੀ ਛਪ ਗਏ ਸੀ, ਟੀਵੀ ਉੱਤੇ ਵੀ ਤੁਸੀਂ ਉਹ ਇਸ਼ਤਿਹਾਰ ਚਲਾ ਦਿੱਤੇ ਸੀ, ਉਹ ਸਭ ਕੁਝ ਮਿਲੂਗਾ ਪੰਜਾਬ ਨੂੰ? ਕਿਉਂਕਿ ਬਹੁਤ ਸੂਬਿਆਂ ਦੇ ਵਿੱਚ ਜਦੋਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਕੋਰੋਨਾ ਕਰਕੇ ਨਹੀਂ ਪਹੁੰਚ ਸਕਦੇ ਸੀ ਤਾਂ ਉਹ ਜਿਹੜੇ ਐਲਾਨ ਕਰਦੇ ਹੁੰਦੇ ਸੀ ਉਹ ਐਂ ਕਹਿ ਲਓ ਕਿ ਵੀਡੀਓ ਕਾਨਫਰੰਸ ਰਾਹੀਂ ਹੀ ਅਨਾਊਂਸ ਕਰ ਦਿੰਦੇ ਸੀ, ਕਹਿੰਦੇ ਚਲੋ ਰੈਲੀ ਨਹੀਂ ਹੋ ਸਕੀ ਤਾਂ ਮੋਦੀ ਸਾਹਿਬ ਜੇ ਵਾਕਈ ਹੀ ਪੰਜਾਬ ਦੇ ਵੈਲ ਵਿਸ਼ਰ ਨੇ, ਪੰਜਾਬ ਨੂੰ ਦੇਣਾ ਚਾਹੁੰਦੇ ਨੇ, ਪੰਜਾਬ ਦੀ ਤਰੱਕੀ ਚਾਹੁੰਦੇ ਨੇ, ਤਾਂ ਉਹ ਵੀਡੀਓ ਕਾਨਫਰੰਸ ਰਾਹੀਂ ਹੀ ਅਨਾਊਂਸ ਕਰ ਦੇਣ। ਪਰ ਹਾਲੇ ਇਹਦੇ ਉੱਤੇ ਨਾ ਤਾਂ ਕੋਈ ਭਾਜਪਾ ਵੱਲੋਂ, ਨਾ ਹੀ ਪ੍ਰਧਾਨ ਮੰਤਰੀ ਸਾਹਿਬ ਵੱਲੋਂ, ਨਾ ਹੀ ਉਹਨਾਂ ਦੇ ਦਫ਼ਤਰ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਸਪਸ਼ਟੀਕਰਨ, ਕੋਈ ਵੀ ਪ੍ਰਤੀਕਰਮ ਨਹੀਂ ਆਇਆ। ਦੂਸਰਾ ਸਵਾਲ ਜਿਹੜਾ ਤੁਸੀਂ ਕੀਤਾ ਕਿ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੇ ਕਹਿ ਦਿੱਤਾ ਸੀ ਕਿ ਮੈਨੂੰ ਕੋਰੋਨਾ ਵਾਇਰਸ ਹੋਣ ਕਰਕੇ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਵੈਲਕਮ ਕਰਨ ਨਹੀਂ ਆ ਸਕਦਾ, ਤੇ ਉਹ ਹੁਣ ਕਿਉਂ ਬਾਹਰ ਆ ਗਏ ਜਾਂ ਹੁਣ ਕਿਵੇਂ ਠੀਕ ਹੋ ਗਏ? ਇਹਦੇ ਵਿੱਚ ਥੋੜਾ ਜਿਹਾ ਝੋਲ ਆ, ਇਹਦੇ ਵਿੱਚ ਥੋੜਾ ਜਿਹਾ ਐਂ ਕਹਿ ਲਓ ਮਿਸਅੰਡਰਸਟੈਂਡਿੰਗ ਹੈ, ਖ਼ਬਰ ਨੂੰ ਥੋੜਾ ਜਿਹਾ ਬਦਲਵੇਂ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਅਸਲ ਵਿੱਚ ਉਹਨਾਂ ਦੇ ਦਫ਼ਤਰ ਵਿੱਚ ਦੋ ਜਿਹੜੇ ਉਹਨਾਂ ਦੇ ਅਧਿਕਾਰੀ ਸੀ ਉਹ ਕੰਮ ਕਰਦੇ ਸੀ, ਉਹਨਾਂ ਦਾ ਕੋਰੋਨਾ ਜਿਹੜੀ ਰਿਪੋਰਟ ਸੀ ਉਹ ਪੋਜ਼ਿਟਿਵ ਆਈ ਸੀ। ਉਸ ਤੋਂ ਬਾਅਦ ਉਹਨਾਂ ਨੇ ਇੱਕ ਲੈਟਰ ਆ ਜਿਹੜਾ ਉਹ ਲਿਖਿਆ ਸੀ ਪ੍ਰਾਈਮ ਮਿਨਿਸਟਰ ਦੇ ਆਫਿਸ ਨੂੰ ਕਿ ਮੇਰੇ ਦਫ਼ਤਰ ਵਿੱਚ ਦੋ ਜਿਹੜੇ ਵਿਅਕਤੀ ਸੀ, ਦੋ ਜਿਹੜੇ ਅਧਿਕਾਰੀ ਸੀ ਉਹ ਕੰਮ ਕਰਦੇ ਸੀ ਜਾਂ ਮੇਰੇ ਨਾਲ ਸਰਵਿਸ 'ਤੇ ਸੀ, ਉਹਨਾਂ ਦੀ ਜਿਹੜੀ ਰਿਪੋਰਟ ਆ ਉਹ ਪੋਜ਼ਿਟਿਵ ਆ ਗਈ। ਹੁਣ ਤੁਸੀਂ ਦੱਸੋ ਕਿ ਮੈਂ ਤੁਹਾਨੂੰ ਲੈ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ। The views expressed on the preceding program may not necessarily be those of the owner or management of WTOR radio station.
ਜਦੋਂ ਅਸੀਂ ਛੁੱਟੀਆਂ ਦਾ ਆਨੰਦ ਮਾਣ ਰਹੇ ਸੀ ਤਾਂ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੇਅਰ ਹਾਊਸ ਵਰਕਰਸ ਦਿਨ ਰਾਤ ਜੀ ਜਾਨ ਲਾ ਕੇ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਸਨ। ਮੰਗ ਵਧਣ ਨਾਲ ਖਰੀਦਦਾਰੀ ਵੀ ਵੱਧਦੀ ਹੈ ਤੇ ਉਵੇਂ ਉਵੇਂ ਸਖ਼ਤ ਮਿਹਨਤ ਤੇ ਤੇਜ਼ੀ ਨਾਲ ਕੰਮ ਕਰਨ ਦਾ ਦਬਾਅ ਵੀ ਵੱਧਦਾ ਹੈ। ਕੈਨੇਡਾ ਦੇ ਵੇਅਰ ਹਾਊਸ ਵਰਕਰਸ ਦੀ ਯੂਨੀਅਨ ਹੋਣ ਦੇ ਨਾਤੇ ਯੂਨੀਫਾਰ ਤੋਂ ਬਿਹਤਰ ਹੋਰ ਕੋਈ ਵੀ ਨਹੀਂ ਜਾਣਦਾ ਕਿ ਸਾਡੇ ਵੇਅਰ ਹਾਊਸ ਵਰਕਰਸ ਵੀ ਚੰਗੀ ਸਿਹਤ, ਕੰਮ ਦੀ ਸੁਰੱਖਿਆ ਤੇ ਸਹੂਲਤਾਂ ਦੇ ਮਜ਼ਬੂਤ ਕਾਨੂੰਨ, ਵਧੀਆ ਤਨਖਾਹਾਂ, ਕੰਮ ਦੇ ਬਿਹਤਰ ਹਾਲਾਤ ਅਤੇ ਸਨਮਾਨ ਦੇ ਹੱਕਦਾਰ ਹਨ। ਵਧੇਰੇ ਜਾਣਕਾਰੀ ਲਈ ਵੇਅਰ ਹਾਊਸ ਵਰਕਰਸ ਯੂਨਾਈਟ .ca ਤੇ ਨਜ਼ਰ ਘੁਮਾਓ ਤੇ ਪੰਜਾਬੀ ਵਿੱਚ ਜਾਣਕਾਰੀ ਲਈ ਕਲਿੱਕ ਕਰੋ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਕੋਵਿਡ ਦਾ ਇੱਕ ਨਵਾਂ ਤੇਜ਼ੀ ਨਾਲ ਫੈਲਣ ਵਾਲਾ ਰੂਪ ਓਮੀਕਰੋਨ ਹੁਣ ਓਨਟੈਰੀਓ ਵਿੱਚ ਹੈ। ਸਾਨੂੰ ਕੋਵਿਡ